ओंकार सतनाम करता पुरख निरपौ निर्वैर अकाल मूरत अजुनी सैपं गुरुप्रसाद जप आदि सच जोगादि सच है सच नानक खुशी सच तेरे कवन कवन गुण कह कह गावा तो साहिब गुणी निधाना तुमरी महिमा वर्ण ना साको तू ठाकुर ऊच भगवाना कृपा करो दीन के दाते मेरा गुण अवगण ना विचारो कोई माटी का क्या तोप स्वामी मानस की गत एही जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हौ कही बखियान जेहा तू कराहे तेहा खौ करी वखियान परम सम्मान योग जुग जुग अटल साहिब सतगुरु श्री गुरु ग्रंथ साहिब सचे पातशाह महाराज जी की पावन पवित्र हजूरी अंदर सुभाईमान खोए बैठे गुरमुख प्यारे सतसंगी जनों वडभागे को इस मनुखा देही दी सफलता लई जो गुरमुख गादी राह धन गुरु नानक साहिब जी ने कृपा करके असानू दर्शाया है उस अनुसार गुरु संगत विच आप हाजिर हो करके अमृत गुरबाणी दा कीर्तन बड़े प्रेम दे नाल आप जी ने सरवण कीता है। आओ धन गुरु ग्रंथ साहिब जी दी कृपा दा सदका आपां ਇਸ ਸਾਲ ਦੇ ਇਸ ਦੀਵਾਨ ਦੀ ਆਰੰਭਤਾ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਤੋਂ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਆਧਾਰ ਬਣਾਈਏ ਕਿਉਂਕਿ ਸਤ ਸੰਗਤ ਦੀ ਉਪਮਾ ਗੁਰੂ ਸੰਗਤ ਦੀ ਉਪਮਾ ਸਾਧ ਸੰਗਤ ਦੀ ਵਡਿਆਈ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਕੀਤੀ ਹੈ। ਕਰੋ ਕਿਰਪਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰੀਏ ਦਾਤਾਰ ਜੀ ਆਪ ਕਿਰਪਾ ਕਰਕੇ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਦੀ ਦਾਤ ਬਖਸ਼ ਕੇ ਆਪ ਵਿੱਚ ਵਰਤੋ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਭੈ ਭਾਵਨੀ ਨਾਲ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ ਆਪ ਬਖਸ਼ੋ ਆਸੀਸ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਦਾਤਾਰ ਜੀ ਨੇ ਗੁਰਮਤ ਸਿੱਖਣ ਦੇ ਲਈ ਸਤਿਗੁਰੂ ਜੀ ਦੇ ਦਰਸਾਏ ਹੋਏ ਪਵਿੱਤਰ ਮਾਰਗ ਤੇ ਚੱਲਣ ਦੇ ਲਈ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਜੀਵਨ ਢਾਲਣ ਦੇ ਲਈ ਜੋ ਅਸਥਾਨ ਸਾਨੂੰ ਕਿਰਪਾ ਕਰਕੇ ਦਸਣਾ ਕੀਤਾ ਉਹ ਅਸਥਾਨ ਹੈ ਸਤ ਸੰਗਤ ਗੁਰੂ ਸੰਗਤ ਵੀ ਜਿਸ ਨੂੰ ਆਪਾਂ ਸ਼ਬਦ ਵਰਤਨੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਦੇ ਵਿੱਚ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਆਪਣੀ ਪਹਿਲੀ ਵਾਰ ਵਿੱਚ ਦਰਜ ਕੀਤੇ ਨੇ ਸਭ ਤੋਂ ਵੱਡੀ ਮਨੁੱਖ ਦੇ ਜੀਵਨ ਨੂੰ ਪਲਟਣ ਵਾਲੀ ਜੋ ਸ਼ਕਤੀ ਜੋ ਤਾਕਤ ਜੋ ਸਮਰੱਥਾ ਹੈ ਉਹ ਭਾਈ ਗੁਰਦਾਸ ਜੀ ਦੀ ਰਚਨਾ ਹੈ ਤੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮੁਖ ਤੋਂ ਉਹਨਾਂ ਉਚਾਰਨ ਕਰਦੇ ਕੋ ਲਿਖਿਆ ਹੈ ਕਿ ਜੇਕਰ ਮਨੁੱਖ ਆਪਣੀ ਜ਼ਿੰਦਗੀ ਨੂੰ ਪਲਟਣਾ ਚਾਹੁੰਦਾ ਹੈ ਤੇ ਸਭ ਤੋਂ ਵੱਡੀ ਰਹਿਮਤ ਗੁਰੂ ਕੀ ਬਾਣੀ ਤੇ ਦੂਸਰਾ ਨਾਲ ਸ਼ਬਦ ਵਰਤਿਆ ਹੈ ਗੁਰੂ ਕੀ ਸੰਗਤ ਵਿੱਚ ਹੈ। ਹਜ਼ੂਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਭਾਈ ਗੁਰਦਾਸ ਜੀ ਹੋਰਾਂ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਸਤਿਗੁਰੂ ਦੇ ਪਵਿੱਤਰ ਮੁਖ ਤੋਂ ਬਚਨ ਕਰਾਏ ਨੇ ਕਿ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਖੈਰਾਈ। ਇੱਕ ਗੁਰੂ ਕੀ ਸੰਗਤ ਤੇ ਦੂਸਰਾ ਸ਼ਬਦ ਵਰਤਿਆ ਗੁਰੂ ਕੀ ਬਾਣੀ, ਇਸ ਤੋਂ ਬਿਨਾਂ ਰਾਈ ਦੇ ਦਾਣੇ ਜਿੰਨਾ ਕਿਸੇ ਹੋਰ ਦਾ ਆਸਰਾ ਕੋਈ ਟੇਕ ਸਹਾਰਾ ਨਹੀਂ। ਗੁਰੂ ਕੀ ਸੰਗਤ ਤੇ ਗੁਰਬਾਣੀ ਹੀ ਮਨੁੱਖ ਦੇ ਜੀਵਨ ਨੂੰ ਗੁਰਮਤ ਮਾਰਗ ਤੇ ਚਲਾ ਸਕਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਮਨੁੱਖੀ ਸਰੀਰ ਆਪਣੇ ਇਹਨਾਂ ਇੰਦਰੀਆਂ ਦੇ ਰਾਹੀਂ ਆਪਣੇ ਅੰਦਰ ਨੂੰ ਦਿਨ ਰਾਤ ਖਿੰਡਾਉਂਦਾ ਰਹਿੰਦਾ ਹੈ। ਦੇਖੋ ਜੇ ਮਾਲਕ ਦੇ ਸ਼ਬਦ ਵੀ ਜੁੜਨਾ ਹੈ ਉਸ ਵਾਸਤੇ ਅੰਤਰਮੁਖੀ ਹੋਣਾ ਤੇ ਸ਼ਬਦ ਦੀ ਕਮਾਈ ਦੇ ਲਈ ਮਨ ਦਾ ਟਿਕਾਓ ਅਤ ਜ਼ਰੂਰੀ ਹੈ। ਵੈਸੇ ਤਾਂ ਇੰਦਰੀਆਂ ਦੀ ਗਿਣਤੀ 9 ਪ੍ਰਗਟ ਸ਼ਬਦ ਵਰਤੇ ਨੇ ਤੇ 10ਵਾਂ ਨੂੰ ਗੁਪਤ ਕਿਹਾ ਹੈ। ਸਿਆਣੇ ਸੱਜਣ ਇਹ ਗੱਲ ਕਹਿੰਦੇ ਨੇ ਕਿ ਮਨੁੱਖ ਦੇ ਮਨ ਨੂੰ ਖੰਡਾਉਣ ਵਾਸਤੇ 3 ਇੰਦਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਆ 2 ਨੇਤਰਾਂ ਦਾ ਹੈ। ਉਸ ਤੋਂ ਬਾਅਦ ਜਿਨ੍ਹਾਂ ਕੰਨਾਂ ਨਾਲ ਆਪਾਂ ਸੁਣਨੇ ਹਾਂ ਤੇ ਤੀਸਰਾ ਜਿਸ ਜ਼ਬਾਨ ਨਾਲ ਰਸਨਾ ਨਾਲ ਆਪਾਂ ਬੋਲਨੇ ਵੀ ਹਾਂ ਤੇ ਸੁਣੀ ਦੁਨੀਆਂ ਦੇ ਸਵਾਦ ਵੀ ਚੱਖਨੇ। ਇੱਕ ਗੁਰਮੁਖ ਵਿਦਵਾਨ ਨੇ ਤਾਂ ਸ਼ਬਦ ਵਰਤੇ ਨੇ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਇਹਦੇ ਮਨ ਦਾ 83% ਖੰਡਾਓ ਕੇਵਲ ਇਹਦੀਆਂ ਅੱਖਾਂ ਕਰਕੇ ਹੁੰਦਾ ਹੈ। 83% ਇਹਦੇ ਨੇਤਰਾਂ ਵਿੱਚ ਤੱਕਣ ਕਰਕੇ ਖੰਡਾਓ ਬਣਦਾ। ਉਹ ਕਹਿੰਦੇ ਨੇ 13% ਇਹਦੇ ਮਨੁੱਖ ਦੀ ਜ਼ਬਾਨ ਨਾਲ ਬੋਲਣ ਨਾਲ ਰਸ ਨਾਲ ਖੰਡਾਓ ਆਉਂਦਾ ਤੇ 4% ਮਨੁੱਖ ਦਾ ਮਨ ਜਿਹੜਾ ਉਹ ਇਹਨਾਂ ਕੰਨਾਂ ਦੇ ਰਾਹੀਂ ਸੁਣ ਨਾਲ ਖਿੰਡ ਜਾਂਦਾ, 83% ਅੱਖਾਂ ਨਾਲ, 4% ਇਹਨਾਂ ਕੰਨਾਂ ਦੇ ਨਾਲ ਤੇ 13% ਜਿਹੜਾ ਉਹ ਕੇਵਲ ਤਾਂ ਕੇਵਲ ਮਨੁੱਖ ਦੀ ਜਿਹੜੀ ਜ਼ਬਾਨ ਹੈ ਇਹਦੇ ਨਾਲ ਖੰਡਾਓ ਪਿਆ ਆਉਂਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ, ਫਿਰ ਆਪਾਂ ਇਹਨਾਂ ਨੂੰ ਟਿਕਾ ਵਿੱਚ ਕਿਵੇਂ ਲਿਆਈਏ, ਕਿਹੜਾ ਤਰੀਕਾ, ਕਿਹੜੀ ਜੁਗਤ ਹੈ ਕਿ ਮਨੁੱਖ ਨਾ ਮਨ ਪੂਰਨ ਤੌਰ ਤੇ ਟਿਕ ਜਾਏ ਤੇ ਮਾਲਕ ਦੇ ਚਰਨਾਂ ਵਿੱਚ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਇਨਸਾਨ ਕਮਾ ਸਕੇ। ਤੇ ਸਤਿਗੁਰੂ ਨੇ ਉਹ ਸਭ ਤੋਂ ਸ੍ਰੇਸ਼ਟ ਬਚਨ ਕਿਹਾ ਕਿ ਜਿਉ ਜੀ ਮਨੁੱਖ ਸੰਗਤ ਕਰਦਾ ਹੈ ਸਮੇਂ ਦੇ ਨਾਲ ਕੁਦਰਤੀ ਤੌਰ ਤੇ ਮਨੁੱਖ ਦਾ ਸੁਭਾਅ ਵੀ ਉਹ ਜਿਹਾ ਬਣ ਜਾਂਦਾ। ਜਿਉ ਜਿਹਾ ਮਨੁੱਖ ਦਾ ਸੁਭਾਅ ਬਣਦਾ ਤੇ ਕੁਦਰਤੀ ਤੌਰ ਤੇ ਆਪਣੇ ਕਰਮ ਵੀ ਫਿਰ ਉਹੋ ਜਿਹਾ ਕਰਨ ਲੱਗ ਪੈਂਦਾ। ਮਨੁੱਖ ਨੇ ਅੰਦਰ ਨੂੰ ਟਿਕਾਣਾ ਹੈ ਤਾਂ ਸਭ ਤੋਂ ਜ਼ਿਆਦਾ ਇਹਦੀ ਸੰਗਤ ਤੇ ਨਿਰਭਰ ਕਰਦਾ। ਜਿਉ ਜੀ ਇਹ ਸੰਗਤ ਕਰਦਾ ਹੈ ਤੇ ਇਨਸਾਨ ਦਾ ਸੁਭਾਅ ਇਸੇ ਤਰ੍ਹਾਂ ਹੀ ਬਣ ਜਾਂਦਾ। ਭਾਵਾਂ ਕਿ ਜੀਵ ਆਤਮਾ ਹਰ ਇੱਕ ਦੇ ਅੰਦਰ ਹੈ, ਪੰਜਾਂ ਤੱਤਾਂ ਦਾ ਸਰੀਰ ਹਰ ਇੱਕ ਦਾ ਬਣਿਆ ਹੈ, ਪੰਜਾਂ ਤੱਤਾਂ ਦੇ 5 ਗੁਣ ਵੀ ਵੱਖਰੇ ਵੱਖਰੇ ਨੇ, ਪਰ ਸਤਿਗੁਰੂ ਕਹਿੰਦੇ ਨੇ ਜਿਉ ਜੀ ਸੰਗਤ ਮਨੁੱਖ ਕਰਦਾ ਉਹੋ ਜਿਹਾ ਮਨੁੱਖ ਦੇ ਅੰਦਰ ਦਾ ਸੁਭਾਅ ਬਣ ਜਾਂਦਾ। ਇਸ ਨੂੰ ਸਮਝਾਉਣ ਦੇ ਲਈ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ ਤੇ ਆਪ ਜੀ ਦੇ ਚਰਨਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਵਾਰ ਦੀ ਪੌੜੀ ਤੇ ਇੱਕ ਕਵਿਤ ਹੈ ਕਿ ਜਿਹਦੇ ਨਾਲ ਮੇਰਾ ਖਿਆਲ ਹੈ ਕਿ ਇਹ ਬਿਲਕੁਲ ਸਪਸ਼ਟ ਹੋ ਜਾਏਗਾ ਕਿ ਅੰਦਰ ਜੋਤ ਪਰਮਾਤਮਾ ਦੀ ਵਰਤਦੀ ਹੈ, ਪਰ ਜਿਉ ਜੀ ਸੰਗਤ ਕਰੀਏ ਮਨੁੱਖ ਦਾ ਸੁਭਾਅ ਉਸੇ ਤਰ੍ਹਾਂ ਹੀ ਬਣ ਜਾਂਦਾ। ਭਾਈ ਸਾਹਿਬ ਨੇ ਇੱਕ ਉਦਾਹਰਨ ਦਈਏ ਅੰਮ੍ਰਿਤ ਬਾਣੀ ਉਹਨਾਂ ਦੀ ਵਿੱਚ ਕਹਿੰਦੇ ਨੇ ਹਰ ਮਨੁੱਖ ਦੇ ਅੰਦਰ ਪਰਮਾਤਮਾ ਨਾਲ ਮਿਲਣ ਦੀ ਸਮਰੱਥਾ ਹੈ, ਹਰ ਮਨੁੱਖ ਦੇ ਅੰਦਰ ਗੁਰਮੁਖ ਪਦਵੀ ਤੇ ਪਹੁੰਚਣ ਦੀ ਸਮਰੱਥਾ ਹੈ, ਹਰ ਮਨੁੱਖ ਦੇ ਅੰਦਰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਹੈ, ਪਰ ਸ਼ਰਤ ਉਸ ਮਨੁੱਖ ਨੂੰ ਉਹਦੇ ਜੀਵਨ ਵਿੱਚ ਸੰਗਤ ਕਿਹੋ ਜਿਹੀ ਮਿਲਦੀ ਪਈ। ਭਾਈ ਸਾਹਿਬ ਨੇ ਸਿਰਫ ਇੱਕ ਪਾਣੀ ਦੀ ਬੂੰਦ ਦੀ ਉਦਾਹਰਨ ਲਈ, ਕਹਿੰਦੇ ਨੇ ਪਾਣੀ ਸਾਰੀਆਂ ਥਾਵਾਂ ਤੇ ਮੀਂਹ ਪੈਂਦਾ ਇੱਕੋ ਜਿਹਾ ਵਰਸਦਾ ਹੈ, ਇਹਨਾਂ ਪਾਣੀ ਦੀਆਂ ਬੂੰਦਾਂ ਦੇ ਵਿੱਚ ਇੱਕ ਬੂੰਦ ਲਈ ਸ਼ਬਦ ਵਰਤਿਆ ਜਾਂਦਾ ਹੈ ਕਿ ਇਹ ਸਵਾਂਤੀ ਬੂੰਦ ਹੈ, ਤੇ ਉਹ ਭਾਗਾਂ ਵਾਲੀ ਬੂੰਦ ਇੰਨੀ ਸਮਰੱਥਾ ਆਪਣੇ ਵਿੱਚ ਸਮੇਟ ਕੇ ਬੈਠੀਏ ਜਿੱਥੇ ਵੀ ਉਹ ਡਿੱਗੇਗੀ ਉਹਨੇ ਅਸਰ ਜ਼ਰੂਰ ਕਰਨਾ। ਅਸਮਾਨ ਤੋਂ ਡਿੱਗੀ ਉਹ ਅੱਤ ਦੀ ਨਿਰਮਲ ਹੈ। ਸਿਰਫ ਉਦਾਹਰਨ ਹੈ ਸਮਝਣ ਲਈ ਕਿ ਸੱਤ ਸੰਗਤ ਤੋਂ ਕੁਰਬਾਨ ਜਾਈਏ ਜਿਹਦੇ ਵਿੱਚ ਬੈਠ ਕੇ ਨਾਮ ਦਾ ਰਸ ਆ ਸਕਦਾ, ਜਿਹਦੇ ਵਿੱਚ ਇਹ ਇੰਦਰੇ ਬਾਹਰਮੁਖੀ ਬਿਰਤੀ ਦੀ ਬਜਾਏ ਅੰਤਰਮੁਖ ਹੋ ਸਕਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੱਕ ਸਵਾਂਤੀ ਬੂੰਦ ਐਸੀ ਹੈ ਕਿ ਜਿੱਥੇ ਵੀ ਉਹ ਡਿੱਗੇਗੀ ਉਹਨੇ ਆਪਣਾ ਅਸਰ ਜ਼ਰੂਰ ਕਰਨਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਜੇਕਰ ਇਹ ਪਾਣੀ ਦੀ ਬੂੰਦ ਕਿਤੇ ਆਮ ਪਾਣੀ ਵਿੱਚ ਡਿੱਗ ਪਵੇ, ਸਰੋਵਰ ਵਿੱਚ ਡਿੱਗ ਪਵੇ, ਤੇ ਸਵਾਂਤੀ ਬੂੰਦ ਸਰੋਵਰ ਵਿੱਚ ਡਿੱਗਣ ਦੀ ਦੇਰੇ ਸਰੋਵਰ ਦੇ ਪਾਣੀ ਦਾ ਰੂਪ ਹੋ ਜਾਏਗੀ, ਪਾਣੀ ਵਿੱਚ ਮਿਲ ਜਾਏਗੀ। ਜੇਕਰ ਉਹ ਸਵਾਂਤੀ ਬੂੰਦ ਕਿਤੇ ਵਾਹੀ ਹੋਵੇ ਜ਼ਮੀਨ, ਉਸ ਧਰਤੀ ਤੇ ਡਿੱਗ ਪਵੇ, ਤੇ ਗੁਰੂ ਕੇ ਸਿੱਖੋ ਉਸ ਧਰਤੀ ਉੱਤੇ ਉੱਗੇ ਹੋਏ ਪੇਡੇ, ਉਸ ਧਰਤੀ ਵਿੱਚ ਪਾਇਆ ਹੋਇਆ ਬੀਜ, ਉਸ ਧਰਤੀ ਵਿੱਚ ਜਿਹੜੀ ਫਸਲ ਪੈਦਾ ਹੁੰਦੀ ਏ, ਸਵਾਂਤੀ ਬੂੰਦ ਡਿੱਗੇ ਤੇ ਉਹ ਫਸਲ ਨੂੰ ਕਈ ਗੁਣਾ ਵੱਧ ਜਿਹੜੀ ਉਹ ਤਾਕਤ ਦੇ ਜਾਂਦੀ ਹੈ। ਉਹੀ ਬੂੰਦ ਕਹਿੰਦੇ ਨੇ ਉਹੀ ਸਵਾਂਤੀ ਬੂੰਦ ਕਿਤੇ ਸਮੁੰਦਰ ਦੀ ਖੇਪ ਉੱਤੇ ਸਿੱਪੀ ਤਰਦੀ ਹੋਵੇ ਤੇ ਸਿੱਪੀ ਵਿੱਚ ਡਿੱਗ ਪਵੇ ਤੇ ਉਸ ਬੂੰਦ ਵਿੱਚ ਇੰਨੀ ਕੁ ਸਮਰੱਥਾ ਹੈ ਜਿਹੜੀ ਪਾਣੀ ਵਿੱਚ ਮਿਲੇ ਪਾਣੀ ਦਾ ਰੂਪ ਹੋ ਗਈ, ਮਿੱਟੀ ਵਿੱਚ ਮਿਲੇ ਤੇ ਮਿੱਟੀ ਦਾ ਰੂਪ ਹੋ ਗਈ, ਤੇ ਉਸ ਜ਼ਮੀਨ ਨੂੰ ਤਾਕਤ ਦਿੱਤੀ, ਸਿੱਪੀ ਦਾ ਮੂੰਹ ਖੁੱਲ੍ਹਾ, ਪਾਣੀ ਦੀ ਉਹ ਸਵਾਂਤੀ ਬੂੰਦ ਜਦੋਂ ਸਿੱਪੀ ਅੰਦਰ ਡਿੱਗੀ ਤੇ ਕੁਝ ਸਮੇਂ ਤੋਂ ਬਾਅਦ ਸਿੱਪੀ ਦਾ ਮੂੰਹ ਆਪਣੇ ਆਪ ਬੰਦ ਹੋ ਗਿਆ, ਸਿੱਪੀ ਸਮੁੰਦਰ ਦੇ ਪਾਣੀ ਵਿੱਚ ਡੁੱਬਣ ਲੱਗੀ ਤੇ ਉਹੀ ਸਵਾਂਤੀ ਬੂੰਦ ਕੀਮਤੀ ਮੋਤੀ ਬਣ ਕੇ ਸੰਸਾਰ ਤੇ ਆ ਗਈ। ਬੂੰਦ ਉਹੀ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਉਹੀ ਬੂੰਦ ਕਿਤੇ ਕੇਲੇ ਵਿੱਚ ਡਿੱਗ ਪਵੇ ਤੇ ਕੀਮਤੀ ਕਪੂਰ ਬਣ ਜਾਂਦੀ ਏ, ਤੇ ਬਦ ਕਿਸਮਤੀ ਦੇ ਨਾਲ ਕਿਤੇ ਸੱਪ ਦਾ ਮੂੰਹ ਹੋਵੇ ਖੁੱਲਾ ਤੇ ਸਵਾਂਤੀ ਬੂੰਦ ਸੱਪ ਦੇ ਮੂੰਹ ਵਿਚ ਡਿੱਗ ਪਵੇ ਤੇ ਡਿੱਗਣ ਤੋਂ ਬਾਅਦ ਉਹ ਜ਼ਹਿਰ ਬਣ ਜਾਂਦੀ ਏ ਤੇ ਜਿਹਦੇ ਡੰਗਣ ਦੇ ਨਾਲ ਜਿਹਦੇ ਜ਼ਹਿਰ ਦੇ ਅਸਰ ਦੇ ਨਾਲ ਮਨੁੱਖ ਦੀ ਮੌਤ ਵੀ ਹੋ ਸਕਦੀ ਏ। ਉਦਾਹਰਨ ਸਿਰਫ ਉਹਨਾਂ ਇੱਕ ਬੂੰਦ ਦੀ ਲਈ। ਸੱਚ ਜਾਣੋ, ਇਹ ਅੰਦਰ ਵਾਲੀ ਜੀਵ ਆਤਮਾ ਇਹ ਮਨੁੱਖ ਤਾਂ ਇੱਕ ਪਾਣੀ ਦੀ ਬੂੰਦ ਦੀ ਤਰ੍ਹਾਂ ਹੈ ਤੇ ਹਜ਼ੂਰ ਨੇ ਬਾਣੀ ਵਿਚ ਕਿਹਾ ਕਿ ਜਦੋਂ ਇਹ ਧਰਤੀ ਤੇ ਆਇਆ ਇਹ ਇਹਦੇ ਅੰਦਰ ਬਿਲਕੁਲ ਨਿਰਛਲਤਾ ਹੈ, ਇਹਦੇ ਅੰਦਰ ਨਿਰਮਲਤਾਈ ਹੈ, ਇਹਦੇ ਅੰਦਰ ਨਿਰਲੋਭਤਾ ਹੈ। ਇਹ ਸਵਾਂਤੀ ਬੂੰਦ ਦੀ ਤਰ੍ਹਾਂ ਜੇ ਪਾਣੀ ਵਿਚ ਮਿਲੀ ਪਾਣੀ ਦਾ ਰੂਪ ਹੋ ਗਈ, ਧਰਤੀ ਤੇ ਡਿੱਗੀ ਤੇ ਜ਼ਮੀਨ ਨੂੰ ਤਾਕਤ ਦਿੱਤੀ, ਸਿੱਪੀ ਵਿਚ ਡਿੱਗੀ ਤਾਂ ਕੀਮਤੀ ਮੋਤੀ ਬਣ ਗਈ, ਸੱਪ ਦੇ ਮੂੰਹ ਵਿਚ ਡਿੱਗੀ ਤਾਂ ਜ਼ਹਿਰ ਬਣ ਗਈ, ਕੇਲੇ ਵਿਚ ਡਿੱਗੀ ਤਾਂ ਕਪੂਰ ਬਣ ਗਈ। ਕਹਿਣ ਲੱਗੇ ਬੂੰਦ ਤਾਂ ਇੱਕੋ ਵੇ, ਤੂੰ ਪੁੱਛੇਗਾ ਵੀ ਇੰਨੇ ਰੂਪ ਕਿਵੇਂ ਬਦਲ ਲੈ। ਕਹਿਣ ਲੱਗੇ ਅਸਲ ਵਿਚ ਜਿਉ ਜੀ ਸੰਗਤ ਉਸ ਬੂੰਦ ਨੂੰ ਮਿਲਦੀ ਰਹੀ, ਸੱਚ ਜਾਣੀ ਉਹੋ ਜਿਹੀ ਉਹਦਾ ਰੂਪ ਬਣ ਗਿਆ। ਸੰਗਤ ਦਾ ਅਸਰ ਇੱਕ ਨਿਰਮਲ ਬੂੰਦ ਉੱਤੇ ਵੀ ਪੈ ਗਿਆ। ਕੇਵਲ ਇਹ ਬੂੰਦ ਦੀ ਦਾਸਤਾਨ ਨਹੀਂ, ਹਕੀਕਤ ਵਿਚ ਇਹ ਮਨੁੱਖ ਦੀ ਕਹਾਣੀ। ਜੇ ਕਿਤੇ ਬੰਦਗੀ ਵਾਲਿਆਂ ਦੀ ਸੰਗਤ ਮਿਲ ਜਾਏ ਤੇ ਇੱਕ ਦਿਨ ਬੰਦਗੀ ਕਰਦਿਆਂ ਕਰਦਿਆਂ ਸਾਈਂ ਦੇ ਚਰਨਾਂ ਵੀ ਜੁੜ ਜਾਏਗਾ। ਜੇ ਮਨਮੁੱਖਾਂ ਦੀ ਸੰਗਤ ਮਿਲ ਜਾਏ ਤੇ ਟਿਕਿਆ ਹੋਇਆ ਅੰਦਰ ਵੀ ਇੱਕ ਦਿਨ ਖਿੰਡ ਜਾਏਗਾ। ਜੇ ਕਿਤੇ ਚੋਰ ਬਿਰਤੀ ਵਾਲੇ ਦੀ ਸੰਗਤ ਮਿਲ ਜਾਏ ਤੇ ਇਹ ਮਨ ਜਿਹੜਾ ਦਿਨ ਰਾਤ ਲੋਕਾਂ ਦੇ ਘਰਾਂ ਨੂੰ ਧੱਕਣ ਲੱਗ ਪਏਗਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸੰਸਰ ਵਰਸੈ ਸਵਾਤ ਬੂੰਦ ਜੋ ਸਭਣੀ ਥਾਈ। ਜਿਵੇਂ ਪਾਣੀ ਦੀ ਬੂੰਦ ਸਾਰੀਆਂ ਥਾਵਾਂ ਤੇ ਬਰਾਬਰ ਵਰਸਦੀ ਏ। ਕਹਿਣ ਲੱਗੇ ਜਲ ਅੰਦਰ ਜਲ ਹੋਏ ਮਿਲੇ ਧਰਤੀ ਬਹੁ ਭਾਈ, ਕਿਰਖ ਬਿਰਖ ਰਸ ਕਸ ਘਣੇ ਫੁੱਲ ਫੁੱਲ ਸਹਾਈ, ਕੇਲੇ ਵਿਚ ਕਪੂਰ ਹੋਏ ਸ਼ੀਤਲ ਸੁਖਦਾਈ। ਸਾਹਿਬ ਜੀ ਸ਼ਬਦ ਵਰਤੇ ਨੇ ਕਿ ਮੋਤੀ ਹੋਵੇ ਸਿਪ ਮੂੰਹ ਬੋ ਮੋਲ ਮੁਲਾਈ, ਬਿਸੀਅਰ ਦੇ ਮੂੰਹ ਕਾਲ ਕੂਟ ਚਿਤਵੈ ਬੁਰਿਆਈ, ਤੇ ਗੁਰਮੁਖਾ ਯਾਦ ਰੱਖੀ ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਆਪੇ ਆਪ ਦਾ ਅਰਥ ਹੈ ਕਿ ਮੇਰੇ ਮਾਲਕ ਜੀ ਹਰ ਇੱਕ ਅੰਦਰ ਤੁਸੀਂ ਆਪ ਬੈਠੇ ਹੋ ਤੇ ਜਿਉ ਜੀ ਸੰਗਤ ਕੋਈ ਕਰਦਾ ਉਹਦਾ ਸੁਭਾਅ ਉਸੇ ਤਰ੍ਹਾਂ ਬਣ ਜਾਂਦਾ। ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਜੇ ਸਿੱਖੀ ਨੂੰ ਕਮਾਣਾ ਤੇ ਸਤ ਸੰਗਤ ਕਰਨੀ ਅਤ ਜ਼ਰੂਰੀ। ਗੁਰੂ ਸੰਗਤ, ਸਤ ਸੰਗਤ, ਸੰਤ ਸੰਗਤ, ਸਾਧ ਸੰਗਤ ਬਾਣੀ ਵੀ ਸ਼ਬਦ ਆਏ ਨੇ। ਇਹਨਾਂ ਤੋਂ ਬਿਨਾਂ ਬੰਦੇ ਦੇ ਅੰਦਰ ਨੂੰ ਟਿਕਾ ਨਹੀਂ ਮਿਲ ਸਕਦਾ। ਇੱਕ ਦੋ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਸਾਂਝੇ ਕਰਨੇ ਨੇ, ਜਿਨ੍ਹਾਂ ਵਿੱਚੋਂ ਸਮਝ ਪੈ ਜਾਏਗੀ ਕਿ ਸਤ ਸੰਗਤ ਵਿੱਚ ਟਿਕਣ ਤੋਂ ਬਿਨਾਂ ਤੇ ਸਤ ਸੰਗਤ ਵਿੱਚ ਬੈਠ ਕੇ ਜੇ ਕਥਾ ਕੀਰਤਨ ਸੁਣਨਾ ਉਹਦੇ ਨਾਲ ਜੇ ਆਪਣੇ ਅੰਦਰ ਦਾ ਅਭਿਆਸ ਵੀ ਜਾਰੀ ਰੱਖੀਏ ਤੇ ਗੁਰਮੁਖੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹੇ ਨੇ, ਜਦੋਂ ਮਨੁੱਖ ਦਾ ਅੰਦਰ ਬਾਹਰ ਨੂੰ ਖਿੰਡਦਾ ਹੈ ਸਤ ਸੰਗਤ ਹੀ ਸਾਡੇ ਅੰਦਰ ਨੂੰ ਟਿਕਾ ਸਕਦੀ। ਦੇਖੋ ਗੋਪੀ ਚੰਦ ਘਰੋਂ ਤੁਰਿਆ ਸੀ ਤੇ ਮਾਂ ਨੇ ਤੁਰਦਿਆਂ ਤਿੰਨ ਗੱਲਾਂ ਕਹੀਆਂ ਸਨ। ਪਹਿਲਾ ਬਚਨ ਕਿਹਾ ਸੀ, ਪੁੱਤਰ ਜੇ ਤੂੰ ਕੁਝ ਕਮਾਈ ਕਰਨ ਚੱਲਿਆ ਤਾਂ ਐਵੇਂ ਜਾ ਕੇ ਰੁੱਖੀ ਰੋਟੀ ਨਾ ਖਾਈ, 36 ਪ੍ਰਕਾਰ ਦੇ ਭੋਜਨ ਤੋਂ ਬਿਨਾਂ ਕੁਝ ਖਾਈ ਨਾ। ਦੂਜੀ ਗੱਲ ਕਹੀ ਸੀ ਕਿ ਕਿਲੇ ਵਿੱਚ ਰਹੀ, ਕਿਲੇ ਤੋਂ ਬਾਹਰ ਕਿਤੇ ਆਪਣੀ ਜ਼ਿੰਦਗੀ ਨਾ ਬਤੀਤ ਕਰੀ, ਤੇ ਤੀਜਾ ਸ਼ਬਦ ਕਿਹਾ ਸੀ ਸੋਹਣੀ ਸੇਜ ਤੇ ਸਮੀ, ਸੋਹਣੀ ਸੇਜ ਤੋਂ ਬਿਨਾਂ ਕਦੀ ਸਮੀ ਨਾ। ਮਾਂ ਨੇ ਜਦ ਤੁਰਦਿਆਂ ਇਹ ਸ਼ਬਦ ਕਹੇ ਕਿ ਪੁੱਤਰ 36 ਪ੍ਰਕਾਰ ਦੇ ਭੋਜਨ ਖਾਈ, ਸੋਹਣੀ ਸੇਜ ਦੇ ਉੱਤੇ ਸਮੀ, ਤੇ ਨਾਲ ਕਿਹਾ ਕਿਲੇ ਤੋਂ ਬਾਹਰ ਨਾ ਨਿਕਲੀ, ਗੋਪੀ ਚੰਦ ਦੇ ਮਨ ਵਿੱਚ ਸਿਰਫ ਇੱਕ ਫੁਰਨਾ ਉੱਠਿਆ ਸੀ ਕਿ ਮਾਂ ਇੱਕ ਪਾਸੇ ਮੈਂ ਕੀਮਤੀ ਕਿਲੇ ਨੂੰ ਤਿਆਗ ਕੇ ਜਾਣਾ ਪਿਆ ਵਾ, ਘਰ ਦੇ ਸੁੱਖ ਪਿਆ ਛੱਡਣਾ ਵਾ, ਦੂਜੇ ਪਾਸੇ ਦੇਖ ਮੈਂ ਕੀਮਤੀ ਭੋਜਨ ਛੱਡ ਕੇ ਜਾਣਾ ਪਿਆ ਵਾ, ਤੇ ਤੀਜਨ ਮੈਂ ਸੋਹਣੀ ਸੇਜ ਨੂੰ ਛੱਡਿਆ। ਜਿਸ ਰਸਤੇ ਤੇ ਜਿਸ ਮਾਰਗ ਤੇ ਮੈਂ ਚੱਲਣ ਲੱਗਾ ਨਾ ਤਾਂ ਮੇਰੇ ਲਈ ਕਿਸੇ ਨੇ ਕੋਈ ਕਿਲਾ ਉਸਾਰ ਕੇ ਰੱਖਿਆ, ਨਾ ਮਾਂ ਕਿਸੇ ਨੇ ਮੇਰੇ ਲਈ ਕੀਮਤੀ ਭੋਜਨ ਤਿਆਰ ਕਰਕੇ ਰੱਖਿਆ, ਤੇ ਨਾ ਕਿਸੇ ਨੇ ਸੋਹਣੀ ਸੇਜ ਵਿਛਾਈ ਏ। ਤੁਸੀਂ ਕਿਵੇਂ ਕਹਿ ਦਿੱਤਾ ਮੈਂ ਇਹਨਾਂ ਤਿੰਨ ਗੱਲਾਂ ਨੂੰ ਜ਼ਿੰਦਗੀ ਵਿੱਚ ਕਮਾ ਲਵਾਂ। ਮਾਂ ਨੇ ਰਮਜ਼ ਪਾਈ ਸੀ, ਮਾਂ ਨੇ ਇੱਕ ਬੁਝਾਰਤ ਪਾਈ, ਕਹਿਣ ਲੱਗੀ ਦੇਖ ਬੇਟਾ ਮੇਰੇ ਇਹਨਾਂ ਸ਼ਬਦਾਂ ਨੂੰ ਤੂੰ ਸਮਝ, ਪਹਿਲੀ ਮੈਂ ਗੱਲ ਤੈਨੂੰ ਕਹੀ ਹੈ ਕਿ ਜੇ ਧਰਮ ਨੂੰ ਕਮਾਣੀ ਤੇ ਕਿਲੇ ਤੋਂ ਬਾਹਰ ਨਾ ਨਿਕਲੀ, ਦੇਖ ਬੇਟਾ ਕਿ ਜਿਵੇਂ ਆਪਾਂ ਕਿਲੇ ਵਿਚ ਰਹਿੰਦੇ ਹਾਂ, ਚਾਰ ਚੁਫੇਰੇ ਦੀਵਾਰ ਵੀ ਏ, ਦਰਵਾਜ਼ੇ ਵੀ ਨੇ, ਪਹਿਰੇਦਾਰ ਵੀ ਖਲੋਤੇ ਨੇ, ਇਸ ਕਿਲੇ ਵਿਚ ਬੈਠਿਆਂ ਬਾਹਰ ਦਾ ਦੁਸ਼ਮਣ ਕੋਈ ਨੀ ਵਾਰ ਕਰ ਸਕਦਾ। ਜੇ ਅੰਦਰ ਨੂੰ ਕਮਾਈ ਵਾਲੇ ਪਾਸੇ ਲਾਣਾ ਹੀ ਤੇ ਸੰਤਾਂ ਦੀ ਸੰਗਤ, ਰੱਬੀ ਪਿਆਰਿਆਂ ਦੀ ਸੰਗਤ ਇੱਕ ਕਿਲੇ ਦੀ ਤਰ੍ਹਾਂ ਹੈ। ਇਕੱਲਾ ਜਿਤਨੀ ਮਰਜ਼ੀ ਕਮਾਈ ਕਰ ਲਈ, ਇਸ ਮਨ ਦਾ ਕੋਈ ਪਤਾ ਨਹੀਂ, ਕਦੇ ਕਮਾਈ ਕਰਦੀ ਫੁਰਨਾ ਇਹੋ ਜਿਹਾ ਬਣਾ ਲੈ ਜਿਹਦੇ ਨਾਲ ਸਾਰੇ ਕੀਤੇ ਹੋਏ ਤੇ ਤਰਕ ਹੋਣ ਲੱਗ ਪਵੇ। ਰੱਬ ਦੇ ਪਿਆਰਿਆਂ ਦੀ ਸੰਗਤ ਕਰੀ, ਉਹ ਕਿਲੇ ਦੀ ਤਰ੍ਹਾਂ ਹੈ। ਉਸ ਕਿਲੇ ਵਿਚ ਬੈਠਿਆਂ ਹੋਇਆਂ ਨੂੰ ਕੋਈ ਤੱਤੀ ਵਾਹ ਵੀ ਨਹੀਂ ਲੱਗਦੀ। ਦੇਖ, ਉਹਨਾਂ ਦੇ ਕਿਲੇ ਵਿਚ ਬੈਠਿਆਂ ਕਦੀ ਵਕਾਰ ਨਹੀਂ ਪਾਉਂਦੇ। ਦੂਸਰਾ ਬਚਨ ਕਿਹਾ ਕਿ 36 ਪ੍ਰਕਾਰ ਦੇ ਭੋਜਨ ਖਾਈ। ਇਹਦਾ ਭਾਵ ਇਹ ਵੇ ਕਿ ਜਦੋਂ ਤੂੰ ਕਮਾਈ ਕਰਨ ਤੁਰਿਆ ਤੇ ਨਾਮ ਦਾ ਧਰਮ ਦਾ ਇੱਕ ਸੁਭਾਅ ਹੈ ਕਿ ਇੱਕ ਕਦਮ ਵੀ ਤੁਸੀਂ ਤੁਰੋ ਤੇ ਗੁਰਮੁਖੋ ਉਸੇ ਵੇਲੇ ਇਹਦਾ ਰਿਜ਼ਲਟ ਆ ਜਾਂਦਾ। ਕਹਿ ਲੱਗੇ ਤੂੰ ਕਮਾਣ ਚੱਲਿਆ ਧਰਮ ਨੂੰ, ਤੇਰੇ ਭੇਖ ਨੂੰ, ਤੇਰੇ ਬਾਣੀ ਨੂੰ ਦੇਖ ਕੇ ਲੋਕ ਆਪਣੇ ਘਰ ਵਿਚ ਵੀ ਤੈਨੂੰ ਸੱਦਣਗੇ। ਆਪਣੀ ਜ਼ਿੰਦਗੀ ਦਾ ਮਕਸਦ ਕੇਵਲ ਪੇਟ ਭਰਨਾ ਨਾ ਬਣਾ ਲਈ, ਦਰ ਦਰ ਦੇ ਟੁਕੜਾਂ ਦਾ ਸਵਾਦ ਨਾ ਚੱਖੀ। 36 ਪ੍ਰਕਾਰ ਦੇ ਭੋਜਨ ਦਾ ਮਤਲਬ ਇਹ ਵੇ ਬੇਟਾ ਕਿ ਜਦੋਂ ਅੱਤ ਦੀ ਭੁੱਖ ਲੱਗੇ ਉਦੋਂ ਰੋਟੀ ਨੂੰ ਖਾਈ ਤੇ ਸੱਚ ਜਾਣੀ ਉਦੋਂ ਸੁੱਕੀ ਰੋਟੀ ਵੀ 36 ਪ੍ਰਕਾਰ ਦਾ ਭੋਜਨ ਬਣ ਜਾਂਦੀ। ਧਰਮ ਕਮਾਣ ਤੁਰਿਆ ਕੇਵਲ ਜ਼ਬਾਨ ਦਾ ਰਸ, ਪੇਟ ਦੀ ਪੂਰਤੀ ਲਈ ਨਹੀਂ। ਦੇਖ, ਉਦੋਂ ਸੁੱਕੀ ਰੋਟੀ ਮਿਲੇ, ਉਹ ਬੇਟਾ 36 ਪ੍ਰਕਾਰ ਦਾ ਭੋਜਨ ਹੈ। ਤੀਜੀ ਮੈਂ ਗੱਲ ਤੈਨੂੰ ਕਹੀਏ, ਸੋਹਣੀ ਸੇਜ ਤੇ ਸਵੀ, ਤੇ ਸੇਜ ਤੇ ਸੌਣ ਤੋਂ ਭਾਵ ਇਹ ਨਹੀਂ ਕਿ ਤੂੰ ਖਾ ਕੇ ਕੇਵਲ ਸੁੱਤਾ ਰਹੀ। ਮੇਰੇ ਬੇਟੇ, ਜੇ ਧਰਮ ਨੂੰ ਕਮਾਣੀ ਤੇ ਕੇਵਲ ਖਾ ਕੇ ਸਵੀ ਨਾ, ਅੱਤ ਦੀ ਨੀਂਦ ਆਵੇ ਤਾਂ ਸਵੀ। ਜਦੋਂ ਨੀਂਦ ਆਈ ਹੋਵੇ ਅੱਤ ਦੀ, ਉਦੋਂ ਕਈ ਵਾਰੀ ਰੋੜਾਂ ਦੀ ਵਿਛਾਈ ਵੀ ਸੋਹਣੀ ਸੇਜ ਬਣ ਜਾਂਦੀ। ਤਿੰਨ ਸ਼ਬਦ ਵਰਤੇ ਸਨ, ਸੰਗਤ ਦੇ ਕਿਲੇ ਵਿਚ ਰਹੀ, ਭੁੱਖ ਅੱਤ ਲੱਗੇ ਤੇ ਸੁੱਕਾ ਪ੍ਰਸ਼ਾਦਾ ਵੀ 36 ਪ੍ਰਕਾਰ ਦੇ ਭੋਜਨ ਨੇ, ਤੇ ਜੇ ਨੀਂਦ ਆ ਜਾਏ ਰੋੜਾਂ ਦੀ ਵਿਛਾਈ ਕਰੀ ਤੇ ਬੇਟਾ ਉਹ ਰੋੜਾਂ ਦੀ ਵਿਛਾਈ ਵੀ ਸੋਹਣੀ ਸੇਜ ਬਣ ਜਾਏਗੀ। ਸਤਿਗੁਰੂ ਨੇ ਬਾਣੀ ਜਦੋਂ ਆਪਾਂ ਪੜ੍ਹਨੇ ਹਾਂ, ਉਹਨਾਂ ਨੇ ਸਰੀਰ ਨੂੰ ਇੱਕ ਕਿਲਾ ਕਿਹਾ। ਜਿਹੜੀ ਬੇਨਤੀ ਕਰਨੀ ਹੈ ਕਿ ਇਹਨਾਂ ਇੰਦਰੀਆਂ ਨੂੰ ਕਿਵੇਂ ਆਪਾਂ ਅੰਤਰਮੁਖ ਕਰ ਸਕੀਏ, ਕਿਉਂਕਿ ਇਹ ਤਾਂ ਸਾਨੂੰ ਦਿਨ ਰਾਤ ਖੰਡਾਉਂਦੇ ਨੇ। ਇਹਨਾਂ ਨੂੰ ਹਜ਼ੂਰ ਨੇ ਦਰਵਾਜ਼ੇ ਕਿਹਾ। ਤੇ ਦੇਖੋ, ਦਰਵਾਜ਼ਾ ਕੰਮ ਦੋ ਹੀ ਕਰਦਾ ਹੈ। ਜਦੋਂ ਆਪਾਂ ਕਿਸੇ ਘਰ ਦਾ ਦਰਵਾਜ਼ਾ ਲੈ ਲਈਏ, ਕਿਸੇ ਦੁਕਾਨ ਦਾ ਦਰਵਾਜ਼ਾ ਲੈ ਲਈਏ, ਦਰਵਾਜ਼ੇ ਨੇ ਕੰਮ ਹੀ ਕੇਵਲ ਦੋ ਕਰਨੇ ਨੇ। ਦੁਆਰ ਦਾ ਸੁਭਾਅ ਹੈ ਕਿ ਬਾਹਰੋਂ ਆਉਂਦਿਆਂ ਹੋਇਆਂ ਨੂੰ ਅੰਦਰ ਥਾਂ ਦੇ ਦੇਣੀ ਤੇ ਅੰਦਰ ਬੈਠਿਆਂ ਹੋਇਆਂ ਨੂੰ ਬਾਹਰ ਕੱਢ ਦੇਣਾ। ਦੁਆਰ ਦਾ ਮਤਲਬ ਹੀ ਇਹ ਕਿ ਬਾਹਰਦਿਆਂ ਨੂੰ ਅੰਦਰ ਲਿਆਉਣਾ, ਅੰਦਰਦਿਆਂ ਨੂੰ ਬਾਹਰ ਕੱਢ ਦੇਣਾ। ਗੁਰਮੁਖ, ਇਹ ਅਸਲ ਵਿੱਚ ਦਰਵਾਜ਼ੇ ਨੇ। ਜੇ ਇਹ ਦਰਵਾਜ਼ਾ ਚਾਹੇ ਤਾਂ ਬਾਹਰ ਦੇ ਫੁਰਨੇ ਅੰਦਰ ਵੀ ਸਮੇਟ ਸਕਦਾ ਹੈ। ਜੇ ਰੱਬ ਕਿਰਪਾ ਕਰਕੇ ਚੰਗੀ ਸੰਗਤ ਦੇਦਾ, ਅੰਦਰ ਦੇ ਮਾੜੇ ਫੁਰਨਿਆਂ ਨੂੰ ਬਾਹਰ ਕੱਢ ਕੇ ਸ਼ੁਭ ਫੁਰਨਿਆਂ ਨੂੰ ਵੀ ਆਪਣੇ ਅੰਦਰ ਟਿਕਾ ਸਕਦਾ। ਸਤਿਗੁਰੂ ਨੇ ਉੱਥੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਇਹਨਾਂ ਦਰਵਾਜ਼ਿਆਂ ਨੇ ਕਿਉਂ ਨੀ ਸਾਡੇ ਅੰਦਰ ਨੂੰ ਟਿਕਾ ਆਉਣ ਦਿੱਤਾ। ਸਾਹਿਬ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਹੈ ਤੇ ਉਹਨਾਂ ਨੇ ਸ਼ਬਦ ਇਹੀ ਕਹੇ ਨੇ ਕਿ ਸੱਤ ਸੰਗਤ ਵਿੱਚ ਟੇਕੇ ਮਾਲਕ ਦੀ ਕਿਰਪਾ ਨਾਲ ਮਨ ਪੂਰਨ ਤੌਰ ਤੇ ਜਿੱਤਿਆ ਜਾ ਸਕਦਾ ਹੈ। ਕਬੀਰ ਸਾਹਿਬ ਦਾ ਸ਼ਬਦ ਆਉਂਦਾ ਤੇ ਆਪਾਂ ਪੜ੍ਹਨੇ ਆ। ਉਹ ਕਹਿਣ ਲੱਗੇ ਕਿ ਇਹ ਸਰੀਰ ਇੱਕ ਕਿਲੇ ਦੀ ਤਰ੍ਹਾਂ ਹੈ, ਕਿਉਂ ਲੀਜੈ ਗੜ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਸ਼ਬਦ ਉਹਨਾਂ ਨੇ ਵਰਤੇ ਨੇ, ਸਰੀਰ ਨੂੰ ਕਿਲਾ ਕਿਹਾ। ਤੇ ਅਸਲ ਵਿੱਚ ਕਈ ਵਾਰੀ ਜਦੋਂ ਇਸ ਮਾਰਗ ਤੇ ਆਪਾਂ ਚੱਲਨੇ ਆ, ਬਾਜ਼ਮੁਖੀ ਸ਼ਬਦ ਸਾਨੂੰ ਬਹੁਤ ਚੰਗੇ ਲੱਗਦੇ ਨੇ। ਅੰਦਰੋਂ ਜੁੜਨ ਵਾਲੇ ਪਾਸੇ ਜਦੋਂ ਤੁਰਾਂਗੇ ਤੇ ਗੁਰਮੁਖੋ, ਅੰਦਰ ਜੁੜਨ ਵਾਲੇ ਸ਼ਬਦ ਸਾਡੇ ਅੰਦਰ ਨੂੰ ਜ਼ਰੂਰ ਸਪਰਸ਼ ਕਰਨਗੇ। ਕਬੀਰ ਸਾਹਿਬ ਕਹਿੰਦੇ ਨੇ, ਸਰੀਰ ਇੱਕ ਕਿਲੇ ਦੀ ਤਰ੍ਹਾਂ ਹੈ। ਇਸ ਕਿਲੇ ਦੇ ਚਾਰ ਚੁਫੇਰੇ ਜਿਹੜੀ ਦੀਵਾਰ ਹੈ, ਉਹ ਇੱਟਾਂ ਦੀ ਨਹੀਂ, ਉਹ ਦਵੈਸ਼ ਦੀ ਏ। ਜਦੋਂ ਵੀ ਬਾਹਰ ਤੱਕਨੇ ਆ, ਤੱਕਦਿਆਂ ਹੋਇਆਂ ਇੱਕ ਬਿਰਤੀ ਨਿਕਲਦੀ ਏ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ। ਕਹਿਣ ਲੱਗੇ, ਤੇਰੇ ਤਾਂ ਸਰੀਰ ਦੇ ਕਿਲੇ ਦੀ ਦੀਵਾਰ ਹੀ ਦਵੈਸ਼ ਦੀ ਬਣੀ ਹੈ, ਤੇ ਆ ਜਿਹੜੇ ਤਿੰਨ ਗੁਣ ਮਾਇਆ ਦੇ ਨੇ, ਇਹ ਮਨ ਨੂੰ ਖਾਈ ਖਾਈ ਬਣੇ ਨੇ। ਮਾ ਮੋਹ ਈਰਖਾ ਦਵੈਸ਼, ਇਹ ਤੇਰੇ ਅੰਦਰ ਨੂੰ ਚੰਬੜਿਆ। ਅੱਗੇ ਫਿਰ ਕਬੀਰ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਕਹਿੰਦੇ ਨੇ ਉਸ ਕਿਲੇ ਤੇ ਫਤਿਹ ਕਿਵੇਂ ਕਰੀਏ। ਕਿਵੇਂ ਆਪਾਂ ਇਹਦੇ ਉੱਤੇ ਕਾਬੂ ਪਾ ਸਕੀਏ। ਤੇ ਕਬੀਰ ਜੀ ਨੇ ਸ਼ਬਦ ਵਰਤੇ ਨੇ ਕਿ ਜਦੋਂ ਮੈਂ ਇਸ ਕਿਲੇ ਦੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦਾ ਵਾਂ ਤੇ ਸਭ ਤੋਂ ਪਹਿਲਾਂ ਮੈਨੂੰ ਇਸ ਕਿਲੇ ਦੇ ਦਰਵਾਜ਼ੇ ਤੇ ਕਾਮ ਬੈਠਾ ਨਜ਼ਰ ਆਉਂਦਾ। ਸ਼ਬਦ ਉਹਨਾਂ ਵਰਤੇ ਨੇ। ਕਹਿਣ ਲੱਗੇ ਫਿਰ ਇਹਦੇ ਵਿੱਚ ਦੁੱਖ ਤੇ ਸੁੱਖ ਇਸ ਤੋਂ ਅੱਗੇ ਦੋ ਨਜ਼ਰ ਆਉਂਦੇ ਨੇ। ਤੀਜਾ ਸ਼ਬਦ ਉਹਨਾਂ ਵਰਤਿਆ ਕਿ ਕੇਵਲ ਦਰਵਾਜ਼ੇ ਦੇ ਉੱਤੇ ਪਾਪ ਤੇ ਪੁੰਨ ਵੀ ਮੈਨੂੰ ਦੁਸਦਾ ਪਿਆ। ਜਦੋਂ ਵੀ ਅਸੀਂ ਤੱਕਨੇ ਆ ਵਾਹਿਗੁਰੂ ਮੇਰ ਕਰੇ ਦੇ ਵਿੱਚ ਅੱਤ ਕਥਨੀ ਨਹੀਂ, ਸਭ ਤੋਂ ਜ਼ਿਆਦਾ ਅੰਦਰ ਦਾ ਖੜਾ ਬੰਦੇ ਦੀ ਕੇਵਲ ਕਾਮੁਕ ਬਿਰਤੀ ਤੇ ਅੰਦਰ ਦੀਆਂ ਕਾਮਨਾਵਾਂ ਨੇ। ਕਹਿੰਦੇ ਨੇ ਇਸ ਦਰਵਾਜ਼ੇ ਤੇ ਜਿੱਥੇ ਮਾਲਕ ਮੈਂ ਅੰਦਰ ਪ੍ਰਵੇਸ਼ ਕਰਨਾ ਚਾਹੁੰਦਾ ਕਿ ਮਨ ਕੋਲ ਜਾ ਕੇ ਇਕਾਗਰਤਾ ਬਣਾ ਸਕਾਂ। ਕਹਿਣ ਲੱਗੇ ਕਾਮ ਇਸ ਦਰਵਾਜ਼ਿਆਂ ਦਾ ਮਾਲਕ ਬਣਿਆ ਬੈਠਾ ਤੇ ਉਹਨਾਂ ਸ਼ਬਦ ਵਰਤੇ ਨੇ। ਦੁੱਖ ਤੇ ਸੁੱਖ ਇਹ ਦਰਵਾਜ਼ਾ ਖੋਲਣ ਵਾਲੇ ਨੇ। ਪਾਪ ਤੇ ਪੁੰਨ ਕਹਿਣ ਲੱਗੇ ਇਹ ਦੋ ਦਰਵਾਜ਼ੇ ਬਣੇ ਹੋਏ ਨੇ। ਤੇ ਕਹਿੰਦੇ ਨੇ ਜਿਸ ਥਾਂ ਤੇ ਮਨ ਟਿਕਿਆ ਹੈ, ਮਨ ਨੇ ਆਪਣੇ ਆਪ ਨੂੰ ਟਿਕਾਇਆ, ਇਹਦੇ ਨਾਲ ਕ੍ਰੋਧ ਬੈਠਾ ਹੈ ਤੇ ਕ੍ਰੋਧ ਦਾ ਸੁਭਾਅ ਉਹ ਕਦੀ ਅੰਦਰ ਨੂੰ ਟਿਕਣ ਹੀ ਨਹੀਂ ਦਿੰਦਾ। ਸਾਹਿਬ ਬਾਬਾ ਕਬੀਰ ਜੀ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਉਥੇ ਮਨ ਆਕੀ ਹੋਇਆ ਬੈਠਾ ਜਿਥੇ ਕਾਮਨੀ ਬਿਰਤੀ ਹੋਵੇ, ਦੁੱਖ ਤੇ ਸੁੱਖ ਹੋਵੇ, ਪਾਪ ਤੇ ਪੁੰਨ ਆ ਪਹੁੰਚਣ। ਸਾਹਿਬ ਜੀ ਕਹਿਣ ਲੱਗੇ ਫਿਰ ਉਸ ਤੋਂ ਅੱਗੇ ਕੰਮ ਕੀ ਕਰਦਾ ਹੈ? ਇਸ ਮਨ ਨੂੰ ਕਾਬੂ ਕਰਨਾ ਕੋਈ ਇੰਨਾ ਸੁਖੈਨ ਨਹੀਂ। ਕਹਿੰਦੇ ਨੇ ਆਪਣੇ ਉੱਤੇ ਇੱਕ ਸੰਜੋਗ ਪਾਇਆ, ਇਹਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਕ ਟੋਪ ਵੀ ਪਾਇਆ। ਕਹਿਣ ਲੱਗੇ ਜੇ ਤੂੰ ਚੱਲਿਆ ਇਹਨੂੰ ਫਤਿਹ ਕਰਨ ਦੇ ਲਈ, ਇਹਨੇ ਆਪਣੇ ਕੋਲ ਭੱਥੇ ਵਿੱਚ ਤੀਰ ਵੀ ਰੱਖੇ ਨੇ ਤੇ ਮਨ ਨੇ ਆਪਣੇ ਮੋਢਿਆਂ ਦੇ ਉੱਤੇ ਕਮਾਨ ਵੀ ਪਾਈ ਹੋਈ ਹੈ, ਕਿਉਂ ਨੀ ਅੰਦਰ ਨੂੰ ਟਿਕਣ ਦਿੰਦੇ? ਕਹਿਣ ਲੱਗੇ ਜਿਹੜਾ ਜੀਭ ਦਾ ਸਵਾਦ ਹੈ ਇਹ ਮਨ ਨੂੰ ਸੰਜੋਗ ਦੀ ਤਰ੍ਹਾਂ ਹੈ। ਜੀਭ ਦਾ ਸਵਾਦ ਉੱਤੇ ਮਨ ਦੇ ਅਸਰ ਹੀ ਕੋਈ ਨਹੀਂ ਖੋਣ ਦਿੰਦਾ ਪਿਆ। ਕਹਿਣ ਲੱਗੇ ਜਿਵੇਂ ਕੋਈ ਮੈਦਾਨੇ ਜੰਗ ਵਿੱਚ ਉਤਰੇ ਤੇ ਸੰਜੋਗ ਪਾ ਕੇ ਉਤਰਦਾ ਕਿ ਇਹਦੇ ਉੱਤੇ ਬਾਹਰ ਦੇ ਸ਼ਸਤਰ ਵਾਰ ਨਾ ਕਰ ਸਕਣ, ਕਹਿਣ ਲੱਗੇ ਜੀਭ ਦਾ ਸਵਾਦ ਇੱਕ ਸੰਜੋਗ ਦੀ ਤਰ੍ਹਾਂ, ਮੈਂ ਮੇਰੀ ਦੀ ਮਮਤਾ ਆਪਣੇ ਉੱਤੇ ਮਨ ਨੇ ਟੋਪ ਪਾਇਆ, ਭੈੜੀ ਮਤ ਦੀ ਇਹਨੇ ਕਮਾਨ ਚਾੜੀਏ ਤੇ ਤ੍ਰਿਸ਼ਨਾ ਦੇ ਤੀਰ ਨੇ। ਅਸਲ ਵਿੱਚ ਇਹ ਅਲੰਕਾਰ ਵਰਤੇ ਨੇ, ਪਰ ਹੈ ਬੰਦੇ ਦੇ ਅੰਦਰ ਦੀ ਬਿਰਤੀ। ਜੀਵ ਦਾ ਸਵਾਦ, ਨਾਮ ਦਾ ਰਸ ਕਿੱਥੇ ਆਉਣ ਦਏਗਾ? ਕਦੀ ਤੱਕੀਏ ਆ ਸੰਜੋਗ ਪਾਇਆ ਸਵਾਦਾਂ ਦਾ, ਇਹ ਨਾਮ ਦੇ ਰਸ ਨੂੰ ਨੇੜੇ ਨਹੀਂ ਆਉਣ ਦਿੰਦੇ ਪਏ। ਮੈਂ ਮੇਰੀ ਦਾ ਟੋਪ ਉੱਤੇ ਪਾਇਆ, ਤੂੰ ਤੇਰੇ ਦਾ ਨਿਵਾਸ ਕਿੱਥੇ ਹੋ ਜਾਏਗਾ? ਸਾਹਿਬ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਭੈੜੀ ਮਤ ਦੀ ਕਮਾਨ ਹੈ, ਭੈੜੀ ਮਤ ਦੁਰਮਤ ਵਾਲੇ ਪਾਸੇ ਜਾਏਗੀ, ਭੈੜੀ ਮਤ ਗੁਰਮਤ ਵੱਲ ਨਹੀਂ ਆਉਣ ਦਏਗੀ। ਕਹਿਣ ਲੱਗੇ ਤ੍ਰਿਸ਼ਨਾ ਦੇ ਤੀਰ ਨੇ, ਜਿਤਨਾ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ ਤ੍ਰਿਸ਼ਨਾ ਸਾਡੇ ਅੰਦਰ ਨੂੰ ਦਿਨ ਰਾਤ ਖਿੰਡਾਉਂਦੀ। ਸਾਹਿਬ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਪਿਆਰੇ ਕਿ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਬੜ ਦੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹਿ ਘੱਟ ਪੀਤਰ, ਇਉਂ ਗੱਢ ਦਿਓ ਨਾ ਜਾਈ। ਕਿਹਦੇ ਕੋਲ ਕਬੁੱਧ ਹੋਵੇ, ਜਿਸ ਦੇ ਕੋਲ ਭੈੜੀ ਮਤ, ਜਿਸ ਕੋਲ ਸਵਾਦ, ਜਿਹਦੇ ਕੋਲ ਮਮਤਾ ਹੋਵੇ, ਇਸ ਤਰੀਕੇ ਨਾਲ ਸਰੀਰ ਕਿਲੇ ਨੂੰ ਜਿੱਤਿਆ ਨਹੀਂ ਜਾ ਸਕਦਾ, ਇਉਂ ਗੱਢ ਲਿਓ ਨਾ ਜਾਈ। ਫਿਰ ਅੱਗੇ ਦੇਖੋ ਨਾ ਜਿਹੜੇ ਸ਼ਬਦ ਕਹੇ ਨੇ। ਕਹਿੰਦੇ ਨੇ ਜਦੋਂ ਮੈਂ ਸਤਿਗੁਰੂ ਦੀ ਸੰਗਤ ਵਿੱਚ ਗਿਆ ਤੇ ਮੈਨੂੰ ਇੱਕ ਗੱਲ ਦੀ ਸਮਝ ਪੈ ਗਈ, ਜੇ ਆਪਣੇ ਅੰਦਰ ਨੂੰ ਫਤਿਹ ਕਰਨਾ ਹੈ ਤੇ ਇਹਨਾਂ ਬਿਰਤੀਆਂ ਦੇ ਨਾਲ ਗੁਰਮਤ ਦੀ ਸੇਧ ਲੈ ਤੇ ਤੂੰ ਇਹਨਾਂ ਦਾ ਮੁਕਾਬਲਾ ਕਰ ਸਕੇਗਾ। ਪੁੱਛਿਆ ਮਹਾਰਾਜ ਕਿਵੇਂ? ਉੱਥੇ ਫਿਰ ਉਹਨਾਂ ਨੇ ਬਚਨ ਕਹੇ ਨੇ। ਕਹਿੰਦੇ ਨੇ ਸਤਿਗੁਰੂ ਨੇ ਪਹਿਲਾ ਸ਼ਬਦ ਵਰਤਿਆ, ਕਹਿਣ ਲੱਗੇ ਦੇਖ ਕਿ ਜਦੋਂ ਅੰਦਰ ਫਤਿਹ ਨਾ ਹੋਵੇ, ਦੁਸ਼ਮਣ ਨੇੜੇ ਨਾ ਢੁਕਣ ਦੇਵੇ, ਤੇ ਪਹਿਲਾ ਕੰਮ ਹੁੰਦਾ ਦੁਸ਼ਮਣ ਨੂੰ ਫਤਿਹ ਕਰਨ ਦੇ ਲਈ ਦੂਰੋਂ ਵਾਰ ਕੀਤਾ ਜਾਏ, ਨੇੜੇ ਜਾ ਕੇ ਜ਼ਮੀਨੀ ਲੜਾਈ ਨਹੀਂ। ਅੱਜ ਵੀ ਤੁਸੀਂ ਦੇਖਦੇ ਹੋ ਕਿ ਜੰਗ ਲੜਨ ਦੇ ਤਰੀਕੇ ਇਹ ਨੇ ਕਿ ਜਿਸ ਨੂੰ ਵੀ ਕਾਬੂ ਕਰਨਾ ਹੋਵੇ, ਜ਼ਮੀਨ ਵਿੱਚ ਲੜਾਈ, ਜ਼ਮੀਨੀ ਲੜਾਈ ਤੋਂ ਪਹਿਲਾਂ ਹਵਾਈ ਮਾਰ ਕੀਤੀ ਜਾਂਦੀ ਹੈ ਕਿ ਤਾਂ ਜ਼ਮੀਨ ਦੇ ਉੱਤੇ ਤੁਰਿਆ ਜਾ ਸਕੇ। ਮੇਰੇ ਸਤਿਗੁਰੂ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਜੇ ਮਨ ਦੀ ਧਰਤੀ ਨੂੰ, ਕਿਲੇ ਨੂੰ ਫਤਿਹ ਕਰਨਾ ਹੀ ਤੇ ਦੂਰ ਰਹਿ ਕੇ ਇੱਕ ਵਾਰ ਕਰਨ ਦੀ ਜਾਚ ਸਿੱਖੀ, ਉਹ ਹੈ ਤੇਰੇ ਕੋਲ ਮਾਲਕ ਨੇ ਤੈਨੂੰ ਇੱਕ ਤੋਪ ਦਿੱਤੀ। ਮਹਾਰਾਜ ਉਹ ਤੋਪ ਕਿਹੜੀ? ਕਹਿਣ ਲੱਗੇ ਆ ਜਿਤਨੀਆਂ ਵੀ ਤੋਪਾਂ ਨੇ ਇਹਨਾਂ ਦੀ ਕੋਈ ਰੇਂਜ ਹੈ? ਕੋਈ 2000 ਮੀਲ ਤੱਕ ਜਾ ਸਕਦੀ ਏ? ਸਜਣਾ ਕੋਈ 5000 ਮੀਲ ਤੱਕ ਜਾ ਸਕੇਗੀ? ਪਰ ਰੱਬ ਨੇ ਇੱਕ ਤੈਨੂੰ ਇਹੋ ਜਿਹੀ ਸੁਰਤ ਤੋਪ ਦਿੱਤੀ ਏ ਕਿ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਨੂੰ ਵੀ ਜੇ ਸੁਰਤ ਕਿਤੇ ਸਾਈਂ ਦੇ ਘਰ ਵੀ ਚੱਲੇ ਤਾਂ ਤੈਨੂੰ ਇਸ ਸੰਸਾਰ ਤੋਂ ਲਿਜਾ ਕੇ ਨਿਰੰਕਾਰ ਦੇ ਘਰ ਤੱਕ ਪਹੁੰਚਾ ਸਕਦੀ ਏ। ਸੁਰਤ ਦੀ ਇੰਨੀ ਸਮਰੱਥਾ ਹੈ, ਸੁਰਤੀ ਵਿੱਚ ਇੰਨੀ ਕੁ ਤਾਕਤ ਹੈ ਕਿ ਇਹਨੂੰ ਮਿਥ ਨਹੀਂ ਸਕਦੇ ਕਿ ਸੁਰਤ ਦੀ ਮਾਰ ਕੇਵਲ ਇੱਥੋਂ ਤੱਕ। ਦੇਖੋ ਆਪਾਂ ਹੁਣ ਬੈਠੇ ਹਾਂ ਸੰਗਤ ਵਿੱਚ, ਸੁਰਤ ਦੀ ਖੇਡ ਕਿੰਨੀ ਏ, ਕਿੰਨੀ ਤਾਕਤਵਰ ਹੈ। ਜੇ ਕਿਤੇ ਸੰਗਤ ਵਿੱਚ ਢਲ ਕੇ ਇਸ ਸੁਰਤ ਨੂੰ ਸ਼ਬਦ ਵਾਲੇ ਪਾਸੇ ਜੋੜਨ ਦੀ ਜੁਗਤ ਆ ਜਾਏ, ਸੁਰਤ ਇੱਕ ਖਿੰਨ ਦੇ ਅੰਦਰ ਦੇਖੋ ਸਭ ਤੋਂ ਤੇਜ਼ ਰੋਸ਼ਨੀ ਹੈ, ਸਭ ਤੋਂ ਤੇਜ਼ ਅਸੀਂ ਸ਼ਬਦ ਪਵਨ ਵਰਤਨੇ ਆ, ਪਰ ਸੁਰਤ ਇੰਨੀ ਕੁ ਤੇਜ਼ ਹੈ ਕਿ ਰੋਸ਼ਨੀ ਨੂੰ ਤੇ ਪਵਨ ਨੂੰ ਇਹਦੀ ਰਫਤਾਰ ਨੂੰ ਵੀ ਪਿੱਛੇ ਛੱਡ ਜਾਂਦੀ ਏ। ਸਤਿਗੁਰੂ ਕਹਿੰਦੇ ਨੇ ਇੱਕ ਖਿੰਨ ਦੇ ਅੰਦਰ ਇਹ 4 ਕੁੰਟ ਘੁੰਮ ਕੇ 10 ਦਿਸ਼ਾਵਾਂ ਤੋਂ ਫਿਰ ਕੇ ਫਿਰ ਵਾਪਸ ਆ ਜਾਂਦੀ ਏ। ਸੁਰਤ ਜਿੰਨੀ ਸਮਰੱਥਾ ਕਿਸੇ ਹੋਰ ਕੋਲ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਮਨ ਨੂੰ ਜਿੱਤਣ ਦੀ ਗੱਲ ਗੁਰੂ ਕੀ ਸੰਗਤ ਵਿੱਚੋਂ ਸਿੱਖੀ। ਉਹਨਾਂ ਕਿਹਾ ਆਪਣੀ ਸੁਰਤ ਨੂੰ ਇੱਕ ਤੋਪ ਦੀ ਤਰ੍ਹਾਂ ਬਣਾ। ਦੇਖ ਪਹਿਲਾਂ ਸੁਰਤ ਜਦੋਂ ਹਵਾਈ ਬਣਾਉਂਦੇ ਸਨ ਤੇ ਉਸ ਤੋਪ ਨੂੰ ਪਲੀਤਾ ਲਾਇਆ ਜਾਂਦਾ ਸੀ। ਕਹਿੰਦੇ ਨੇ ਇਹ ਅੱਗ ਤ੍ਰਿਸ਼ਨਾ ਦੀ ਨਾ ਹੋਵੇ, ਬ੍ਰਹਮ ਅਗਨ ਲਵੀ, ਪ੍ਰੇਮ ਨੂੰ ਪਲੀਤਾ ਬਣਾਈ, ਸੁਰਤ ਨੂੰ ਤੂੰ ਹਵਾਈ ਬਣਾਈ ਤੇ ਇਹਦੇ ਵਿੱਚ ਬਰੂਦ ਆਪਣੀ ਮਰਜ਼ੀ ਦਾ ਨਹੀਂ, ਸੁਰਤ ਵਿੱਚ ਗੁਰੂ ਦੇ ਗਿਆਨ ਦਾ ਬਰੂਦ ਪਾਈ ਤੇ ਜੇ ਕਿਤੇ ਪੂਰਨ ਤੌਰ ਤੇ ਟਿਕਾ ਆ ਗਿਆ ਤੇ ਕਈ ਜਨਮਾਂ ਦੇ ਇਸ ਮਨ ਨੂੰ ਇਹਨਾਂ ਵਿਕਾਰਾਂ ਨੇ ਕਾਬੂ ਕੀਤਾ ਤੇ ਗੁਰੂ ਕੀ ਤੋਪ, ਗੁਰੂ ਕੀ ਦਿੱਤੀ ਹੋਈ ਸੁਰਤ, ਉਹਦੇ ਗਿਆਨ ਦਾ ਇੱਕ ਗੋਲਾ ਇਸ ਕਿਲੇ ਨੂੰ ਤਹਿਸ ਨਹਿਸ ਕਰਕੇ ਰੱਖ ਸਕਦਾ। ਪਰ ਇਹ ਗੱਲ ਸੰਗਤ ਵਿੱਚੋਂ ਸਮਝ ਪਏਗੀ। ਕਬੀਰ ਜੀ ਨੇ ਸ਼ਬਦ ਵਰਤੇ ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਸੁਰਤ ਨੂੰ ਹਵਾਈ ਬਣਾ ਕੇ, ਸੁਰਤ ਨੂੰ ਤੋਪ ਬਣਾ ਕੇ, ਜੇ ਕਿਤੇ ਗੁਰੂ ਕਿਰਪਾ ਕਰੇ ਕਿ ਇਸ ਅੰਦਰ ਪੂਰਨ ਤੌਰ ਤੇ ਟਿਕਾ ਆ ਸਕੇ। ਟਿਕਣ ਦਾ ਨਾ ਕਾਰਨ ਵੀ ਮੈਂ ਬੇਨਤੀ ਕੀਤੀ ਏ ਕਿ ਸਭ ਤੋਂ ਪਹਿਲੀ ਗੱਲ ਕਿ ਮਨ ਦੀ ਮਲੀਨਤਾ ਹੀ ਮਨ ਨੂੰ ਟਿਕਣ ਨਹੀਂ ਜੇ ਦਿੰਦੀ। ਜਿੱਥੇ ਮਲੀਨਤਾ ਹੈ ਉਥੇ ਟਿਕਾ ਨਹੀਂ, ਜਿੱਥੇ ਨਿਰਮਲਤਾ ਹੀ ਸ਼ੁੱਧਤਾ ਹੈ ਸੱਚ ਜਾਣੋ ਉਥੇ ਬਦੋ ਬਦੀ ਆਪਣੇ ਆਪ ਨਾਮ ਚੱਲਦਾ। ਕਬੀਰ ਸਾਹਿਬ ਨੇ 2 ਸ਼ਲੋਕ ਕਹੇ ਨੇ ਅੰਮ੍ਰਿਤ ਬਾਣੀ ਵਿੱਚ। ਕਈ ਵਾਰੀ ਆਪ ਨੇ ਉਹ ਪਵਿੱਤਰ ਬਚਨ ਸਰਵਣ ਕੀਤੇ ਨੇ, ਕਬੀਰ ਜੀ ਦੇ ਸ਼ਲੋਕ ਨੇ। ਕਹਿੰਦੇ ਨੇ ਮਨੁੱਖ ਆਪਣੇ ਅੰਦਰ ਦੀ ਮਲੀਨਤਾ ਨੂੰ ਦੂਰ ਕਰਨ ਦੇ ਲਈ ਤੀਰਥ ਇਸ਼ਨਾਨ ਕਰਨ ਤੁਰੇ ਹੈ। ਦੇਖੋ ਉਹ ਰਹਿ ਸਾਰੀ ਜ਼ਿੰਦਗੀ ਬਨਾਰਸ ਗੰਗਾ ਦੇ ਕਿਨਾਰੇ, ਉਸ ਸਾਧੂ ਦਾ ਜੀਵਨ ਪੜ੍ਹਨੇ ਆ ਬਨਾਰਸ ਦੇ ਗੰਗਾ ਦੇ ਕਿਨਾਰੇ ਬੈਠੇ ਤੇ ਤੀਰਥ ਇਸ਼ਨਾਨੀਆਂ ਨੂੰ ਸ਼ਬਦ ਕਹਿੰਦੇ ਸਨ ਕਿ ਜਿਸ ਤਰੀਕੇ ਨਾਲ ਤੁਸੀਂ ਆਪਣੇ ਅੰਦਰ ਦੀ ਮਲੀਨਤਾ ਸਾਫ ਕਰਨੀ ਚਾਹੁੰਦੇ ਹੋ, ਕਹਿੰਦੇ ਨੇ ਇਸ ਗੰਗਾ ਵਿੱਚ ਨਹਾਉਣ ਨਾਲ ਕਦੀ ਅੰਦਰ ਨੂੰ ਪਵਿੱਤਰਤਾ ਨਹੀਂ ਮਿਲ ਸਕਦੀ। ਮੈਂ ਬੇਨਤੀ ਕਰਨ ਲੱਗਾ ਜਦੋਂ ਅੰਦਰ ਨਿਰਮਲਤਾ ਹੀ ਆ ਜਾਏ ਤੇ ਬਦੋ ਬਦੀ ਅੰਦਰ ਨਾਮ ਚੱਲੇਗਾ, ਅੰਦਰ ਸ਼ਬਦ ਧਸੇਗਾ। ਜਿੰਨੀ ਦੇਰ ਤੱਕ ਮਲੀਨਤਾ ਹੈ ਓਨੀ ਦੇਰ ਤੱਕ ਅਸਰ ਨਹੀਂ ਹੁੰਦਾ। ਤੇ ਦੇਖੋ ਸੰਗਤ ਵਿੱਚ ਆਪਾਂ ਜੁੜਨੇ ਆ, ਗੁਰਮੁਖ ਪਿਆਰੇ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਕਿ ਨਾਮ 5 ਕਰਮ ਕਰਦਾ ਹੈ। ਸ਼ਾਇਦ ਇਸੇ ਬੇਨਤੀ ਵੀ ਕੀਤੀ ਸੀ, ਨਾਮ ਉਹੀ ਰਹਿਣਾ ਤੇ 5 ਕੰਮ ਨਾਮ ਕੀ ਕਰਦਾ। ਉਹ ਕਹਿੰਦੇ ਸਨ ਬਾਣੀ ਦੀ ਟੇਕ ਲੈ ਕੇ ਪਹਿਲੀ ਗੱਲ ਕਿ ਨਾਮ ਸਾਡੇ ਅੰਦਰ ਦੀ ਮਲੀਨਤਾ ਨੂੰ ਦੂਰ ਕਰਦਾ ਹੈ। ਦੂਜਾ ਬਚਨ ਕਰਦੇ ਸਨ ਕਿ ਨਾਮ ਸਾਡੇ ਅੰਦਰ ਦੀ ਇਕਾਗਰਤਾ ਸਾਨੂੰ ਦਿੰਦਾ ਹੈ। ਤੀਜਾ ਬਚਨ ਕਰਦੇ ਸਨ ਕਿ ਉਹ ਨਾਮ ਹੀ ਸਾਡੇ ਅੰਦਰ ਦਾ ਰਸ ਬਣ ਜਾਂਦਾ ਹੈ। ਚੌਥਾ ਬਚਨ ਕਰਦੇ ਸਨ ਬਾਣੀ ਵਿੱਚੋਂ ਕਿ ਉਹ ਨਾਮ ਹੀ ਸਾਡੇ ਰੋਮ ਰੋਮ ਵਿੱਚ ਰਚ ਜਾਂਦਾ ਹੈ। ਤੇ ਪੰਜਵਾਂ ਬਚਨ ਕਰਦੇ ਸਨ ਇਹ ਨਾਮ ਹੀ ਹੈ ਜਿਹੜਾ ਸਾਨੂੰ ਸੰਸਾਰ ਤੋਂ ਚੁੱਕ ਕੇ ਨਾਮੀ ਦੇ ਵਿੱਚ ਅਭੇਦ ਕਰ ਦਿੰਦਾ। ਬਾਣੀ ਨੂੰ ਪੜ੍ਹੋ, ਦੇਖੋ 5 ਕਰਮ। ਵੈਸੇ ਤਾਂ ਬੇਅੰਤ ਰਹਿਮਤਾਂ ਨੇ ਨਾਮ ਵਿੱਚ, ਪਰ ਉਹ ਸਮਝਾਉਣ ਲਈ ਸਾਡੇ ਸ਼ਬਦਾਂ ਵਿੱਚ 5 ਗੱਲਾਂ ਕਹਿੰਦੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ। ਪਹਿਲਾ ਸ਼ਬਦ ਵਰਤਦੇ ਸਨ ਕਿ ਮਨ ਅੰਦਰ ਦੀ ਮਲੀਨਤਾ ਕੇਵਲ ਨਾਮ ਹੀ ਦੂਰ ਕਰਦਾ ਤੇ ਪ੍ਰਮਾਣ ਦੇਣੇ ਕਰਨੇ ਕਿ ਭਰੀਐ ਮਤ ਪਾਪਾਂ ਕੈ ਸੰਗ, ਤੇ ਇਹਨੂੰ ਧੋਣ ਦਾ ਵਸੀਲਾ ਕੀ ਏ? ਕਹਿਣ ਲੱਗੇ ਉਹ ਧੋਪੈ ਨਾਮੈ ਕੈ ਰੰਗ।
ਜਦੋਂ ਮਲੀਨਤਾ ਖਤਮ ਹੋਵੇ ਤੇ ਗੁਰਮੁਖ ਕੁਦਰਤੀ ਤੌਰ ਤੇ ਮਨ ਆਪਣੇ ਆਪ ਹੀ ਟਿਕ ਜਾਂਦਾ। ਮਨ ਦੇ ਫੁਰਨੇ ਮਰਨਗੇ, ਆਪਣੇ ਆਪ ਚ ਟਿਕਿਆ। ਇੱਕ ਉਦਾਹਰਨ ਦਿੱਤੀ ਸਤਿਗੁਰੂ ਨੇ ਬਾਣੀ ਵਿੱਚ, ਕਹਿੰਦੇ ਨੇ ਦੇਖੋ ਸੋਨੇ ਵਿੱਚ ਮੈਲ ਹੋਵੇ ਨਾ ਤੇ ਜਿਤਨਾ ਮਰਜ਼ੀ ਕੋਈ ਯਤਨ ਕਰੇ ਕਿ ਕੁਠਾਲੀ ਵਿੱਚ ਪਾ ਕੇ ਸੋਨੇ ਨੂੰ ਟਿਕਾ ਲਈਏ, ਮੈਲਾ ਸੋਨਾ ਜਦੋਂ ਕੁਠਾਲੀ ਥੱਲਿਓ ਅੱਗ ਦਾ ਸੇਕ ਲੱਗਦਾ ਉਹ ਟਿਕਦਾ ਨਹੀਂ, ਚਾਰ ਚੁਫੇਰੇ ਕੁਠਾਲੀ ਦੇ ਦੌੜਦਾ। ਉਸ ਸੋਨੇ ਦੇ ਵਿੱਚੋਂ ਆਵਾਜ਼ ਵੀ ਤਿੜਕਣ ਦੀ ਆਉਂਦੀ ਏ, ਪਰ ਕਹਿੰਦੇ ਨੇ ਜਿਉਂ ਜਿਉਂ ਅੱਗ ਕੁਠਾਲੀ ਥੱਲੇ ਬਲਦੀ ਏ, ਸੋਨੇ ਦੀ ਮੈਲ ਅੱਗ ਨਾਲ ਸੜਦੀ ਏ, ਤੇ ਉਹੀ ਸੋਨਾ ਜਿਹੜਾ ਕੁਠਾਲੀ ਵਿੱਚ ਭੱਜਦਾ ਨਾ ਆਪਣੇ ਆਪ ਹੀ ਪੂਰਨ ਤੌਰ ਤੇ ਟਿਕ ਜਾਂਦਾ। ਗੁਰਮੁਖ ਅੰਦਰ ਦਾ ਖੰਡਾ ਕੇਵਲ ਮਲੀਨਤਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਦੇਖ ਮਨਾ, ਜਦੋਂ ਤੂੰ ਅਭਿਆਸ ਕਰਦਿਆਂ ਇਸ ਫੁਰਨੇ ਨੂੰ ਵੀ ਕਿਤੇ ਰੰਚਕ ਮਾਤਰ ਅੰਦਰ ਆ ਗਿਆ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ। ਕਹਿੰਦੇ ਨੇ ਇੱਕ ਫੁਰਨੇ ਤੇਰੇ ਕਿੰਨੇ ਘੰਟਿਆਂ ਦੇ ਅਭਿਆਸ ਨੂੰ ਖੰਡਾ ਬਣਾ ਕੇ ਰੱਖ ਦਿੰਦਾ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਜਬ ਲਗ ਧਾਰੈ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾ ਹੀ ਚੀਤ। ਅੰਦਰ ਟਿਕਣਾ ਕਿੱਥੇ ਵੀ, ਉਹ ਕਹਿੰਦੇ ਸਨ ਪਹਿਲੀ ਗੱਲ ਕਿ ਮਨ ਜਿਹੜਾ ਇਹਦੀ ਮਲੀਨਤਾ ਨਾਮ ਨੇ ਦੂਰ ਕਰਨੀ, ਅਭਿਆਸ ਨੇ ਦੂਰ ਕਰਨੀ, ਸ਼ਬਦ ਜਿਹੜਾ ਉਹ ਸਾਡੇ ਅੰਦਰ ਨੂੰ ਮਲੀਨਤਾ ਨੂੰ ਖੋਏਗਾ। ਦੂਜਾ ਬਚਨ ਕਿ ਅੰਦਰ ਨੂੰ ਇਕਾਗਰਤਾ ਦੇਗਾ। ਤੇ ਜਿਹੜੀ ਬੇਨਤੀ ਮੈਂ ਆਪ ਜੀ ਦੇ ਸਮਕਸ਼ ਕਰਨੀ ਚਾਹਨਾ ਕਿ ਸੋਨਾ ਕੁਠਾਲੀ ਵਿੱਚ ਮੈਲਾ ਪਿਆ ਹੋਵੇ ਤੇ ਤਿੜਕਦਾ ਦੌੜਦਾ, ਮੈਲ ਸੜ ਜਾ ਤੇ ਟਿਕ ਜਾਂਦਾ। ਸਤਿਗੁਰੂ ਨੇ ਬਾਣੀ ਵੀ ਸ਼ਬਦ ਕਹੇ ਨੇ, ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ ਜਿਵੇਂ ਕੁਠਾਲੀ ਵਿੱਚ ਪਿਆ ਹੋਇਆ ਸੋਨਾ ਕਬਲਾ ਹੋਇਆ ਫਿਰਦਾ, ਚਾਰ ਚੁਫੇਰੇ ਦੌੜ ਪੈ, ਜਬ ਤੇ ਸ਼ੁੱਧ ਭੈ ਹੈ ਬਾਰਹਿ ਤਬ ਤੇ ਥਾਨ ਥਿਰੋ, ਜਦੋਂ ਉਹਦੀ ਮੈਲ ਸੜ ਗਈ ਫਿਰ ਆਪਣੇ ਆਪ ਹੀ ਜਿਹੜਾ ਉਹ ਟਿਕ ਜਾਂਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਮਨ ਟਿਕਦਾ ਨਹੀਂ, ਤੇ ਉਹ ਕਹਿੰਦੇ ਸਨ ਇਹ ਦੇਖ ਤੂੰ ਇਹ ਦੇਖਿਆ ਕਰ ਕਿ ਮਨ ਦੀ ਮਲੀਨਤਾ ਕਿਵੇਂ ਖਤਮ ਹੋਣੀ। ਪਹਿਲੀ ਗੱਲ, ਨਾਮ ਅੰਦਰ ਦੀ ਮੈਲ ਧੋਂਦਾ। ਦੂਸਰੀ, ਕਿਰਪਾ ਨਾਮ ਕਰਦਾ ਹੈ, ਅੰਦਰ ਨੂੰ ਪੂਰਨ ਤੌਰ ਤੇ ਟਿਕਾ ਦਿੰਦਾ ਹੈ। ਤੇ ਕੇਵਲ ਇਹ ਖੁਸ਼ਕ ਨਹੀਂ, ਪਹਿਲਾਂ ਜ਼ਰੂਰ ਲੱਗਦਾ ਕਿ ਇੱਕ ਸ਼ਬਦ ਹੀ ਆਪਾਂ ਦੁਹਰਾਈ ਜਾਂਦੇ ਹਾਂ, ਅੱਕਦਾ ਵੀ ਏ, ਥੱਕਦਾ ਵੀ ਏ, ਕਈ ਤਰ੍ਹਾਂ ਦੇ ਫੁਰਨੇ ਬਣਾਉਂਦਾ। ਤੀਜਾ ਬਚਨ ਕਹਿੰਦੇ ਸਨ, ਇੱਕ ਦਿਨ ਦੇਖੀ ਇਹ ਨਾਮ ਇਹ ਸ਼ਬਦ ਤੈਨੂੰ ਆਪੇ ਵੱਲ ਖਿੱਚੇਗਾ ਤੇ ਇਹ ਸ਼ਬਦ ਤੇਰੀ ਜ਼ਿੰਦਗੀ ਦਾ ਰਸ ਬਣ ਜਾਏਗਾ, ਇਹ ਨਾਮ ਤੇਰਾ ਰਸ ਬਣੇਗਾ। ਤੇ ਚੌਥਾ ਬਚਨ ਕਰਦੇ ਸਨ, ਕੇਵਲ ਰਸ ਨਹੀਂ ਇਹ ਨਾਮ ਤੇਰੇ ਰੋਮ ਰੋਮ ਵਿੱਚ ਤਸ ਜਾਏਗਾ, ਇਹ ਨਾਮ ਤੇਰੇ ਇੱਕ ਇੱਕ ਰੋਮ ਵਿੱਚੋਂ ਆਵਾਜ਼ ਦੇਗਾ। ਪੰਜਵਾਂ ਬਚਨ ਸੀ ਕਿ ਨਾਮ ਹੀ ਐਸਾ ਹੈ ਜਿਹੜਾ ਮਲੀਨ ਹਿਰਦੇ ਨੂੰ ਸਵੱਛ ਕਰਕੇ ਰਸ ਦੇ ਕੇ ਉਸ ਨਾਮੀ ਦੇ ਵਿੱਚ ਅਭੇਦ ਕਰ ਦਿੰਦਾ। ਜਿਹੜੀ ਬੇਨਤੀ ਮੈਂ ਕਰ ਰਿਹਾ ਸਾਂ, ਦੇਖੋ ਨਾਮ ਇੱਕ ਐਸਾ ਹੈ ਜਿਹੜੇ ਸਾਡੇ ਅੰਦਰ ਨੂੰ ਪੂਰਨ ਤੌਰ ਤੇ ਟਿਕਾਉਂਦਾ। ਕਬੀਰ ਜੀ ਨੇ ਦੋ ਸ਼ਲੋਕ ਕਹੇ, ਰਹਿ ਉਹ ਸਾਰੀ ਜ਼ਿੰਦਗੀ ਗੰਗਾ ਦੇ ਕੰਢੇ, ਪਰ ਉਹ ਨਾਮ ਰਸੀਏ ਸ਼ਬਦ ਦੇ ਅਭਿਆਸੀ, ਨਾਮ ਨੂੰ ਜਪਣ ਵਾਲੇ ਉਥੇ ਬੈਠੇ ਇੱਕ ਸ਼ਬਦ ਉਹਨਾਂ ਵਰਤਿਆ, ਕਹਿਣ ਲੱਗੇ ਲੋਕੋ ਨਹਾਉਣ ਵਾਸਤੇ ਬੜੇ ਤੀਰਥ ਲੱਭ ਜਾਣਗੇ, ਪੂਜਾ ਵਾਸਤੇ ਪੱਥਰ ਦੀਆਂ ਮੂਰਤੀਆਂ ਬੜੀਆਂ ਲੱਭ ਜਾਣਗੀਆਂ, ਪਰ ਕਹਿੰਦੇ ਨੇ ਇੱਕ ਗੱਲ ਮੇਰੀ ਜੇਨ ਵਿੱਚ ਬਿਠਾ ਲਿਓ, ਅੰਦਰ ਦੀ ਸ਼ੁੱਧਤਾ ਨਾਮ ਤੋਂ ਬਿਨਾਂ ਨਹੀਂ ਆ ਸਕਦੀ। ਉਹਨਾਂ ਬਚਨ ਕੀਤੇ ਨੇ ਕਿ ਸ਼ਬਦ ਅਸੀਂ ਪੜ੍ਹਨੇ ਆ, ਨਾਮਨ ਕੋ ਤੀਰਥ ਘਣੇ ਮਨ ਬਹੁਰਾਰੇ। ਕਹਿੰਦੇ ਨੇ ਬਹੁਰਿਆ ਮਣਾ, ਨਹਾਉਣ ਵਾਸਤੇ ਤੀਰਥ ਕੋਈ ਥੋੜੇ ਨੇ, ਨਾਮਨ ਕੋ ਤੀਰਥ ਘਣੇ ਮਨ ਬਹੁਰਾਰੇ, ਪੂਜਨ ਕੋ ਬਹੁ ਦੇਵ। ਕਹਿਣ ਲੱਗੇ ਕਹੋ ਕਬੀਰ ਛੂਟਣ ਨਹੀਂ ਮਨ ਬਹੁਰਾਰੇ, ਛੂਟਣ ਹਰ ਕੀ ਸੇਵ। ਉੱਥੇ ਬੈਠੇ ਮਹਾਂਪੁਰਸ਼ ਕਹਿ ਰਹੇ ਨੇ, ਕਹਿਣ ਲੱਗੇ ਪਿਆਰੇ ਕਿ ਦੇਖ ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਣਾ ਲੋਕ ਪਤੀਣਾ ਕਛੂ ਨਾ ਹੋਵੇ, ਨਾ ਹੀ ਰਾਮੇ ਆਨਾ। ਇੱਕ ਪਾਸੇ ਬਾਹਰ ਦੇ ਇਸ਼ਨਾਨ ਤੋਂ ਵਰਜਦੇ ਨੇ, ਇਹਦਾ ਮਤਲਬ ਇਹ ਨਹੀਂ ਕਿ ਸਿੱਖ ਨੇ ਇਸ਼ਨਾਨ ਨਹੀਂ ਕਰਨਾ। ਕਹਿਣ ਲੱਗੇ ਕੇਵਲ ਇਸ਼ਨਾਨ ਕਰੇ ਅੰਦਰ ਦੀ ਸ਼ੁੱਧਤਾ ਲਈ ਇਹ ਗੱਲ ਨਹੀਂ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਉਹਨਾਂ ਨੇ ਸ਼ਬਦ ਵਰਤੇ ਨੇ, ਛੁੱਟ ਸਕਣੇ ਹਰ ਕੀ ਸੇਵਾ ਗੁਰ ਕੀ ਸੇਵਾ। ਉਸੇ ਗੰਗਾ ਦੇ ਕਿਨਾਰੇ ਬੈਠੇ ਮਹਾਂਪੁਰਸ਼ ਨੇ ਸ਼ਬਦ ਕਹੇ ਸਨ, ਕਹਿਣ ਲੱਗੇ ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਤਵਜੋ ਦਿਓ, ਜਿਹੜੀ ਬੇਨਤੀ ਕਰ ਲਗਾ, ਜਿੰਨੀ ਦੇਰ ਤੱਕ ਮਲੀਨਤਾ ਹੈ ਅੰਦਰ ਪੂਰਨ ਤੌਰ ਤੇ ਖਿੰਡਿਆ ਰਹੇਗਾ, ਕਬੀਰ ਜੀ ਕਹਿੰਦੇ ਨੇ ਜਦੋਂ ਮਨ ਨਿਰਮਲ ਹੋ ਗਿਆ ਫਿਰ ਅੰਦਰੋਂ ਆਵਾਜ਼ ਦੇਣ ਦੀ ਬਾਹਰੋਂ ਆਵਾਜ਼ ਦੇਣ ਦੀ ਲੋੜ ਨਹੀਂ। ਉਹਨਾਂ ਨੇ ਸ਼ਬਦ ਚੁਣਿਆ ਤੇ ਕਈ ਵਾਰੀ ਅਸੀਂ ਸੋਚਨੇ ਆ ਕਿ ਸ਼ਾਇਦ ਰੱਬ ਉਹਨਾਂ ਦੇ ਪਿੱਛੇ ਦੌੜਦਾ ਪਿਆ। ਇੱਕ ਮਹਾਂਪੁਰਸ਼ ਨੇ ਅਰਥ ਕੀਤੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਦੇਖੋ ਸ਼ਬਦ ਵਰਤੇ ਨੇ ਕਿ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੋ ਗਿਆ, ਇਹਦਾ ਮਤਲਬ ਕਿ ਉਹ ਨਿਰਮਲ ਪਾਣੀ ਹੈ। ਤਾਂ ਸ਼ਬਦ ਵਰਤੇ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਇਹਦਾ ਭਾਵ ਉਹ ਕਰਦੇ ਨੇ ਕਹਿੰਦੇ ਨੇ ਪਹਿਲਾਂ ਮਲੀਨ ਮਨ ਸੀ, ਰੱਬ ਨੂੰ ਆਵਾਜ਼ਾਂ ਮਾਰਦਾ ਸਾਂ ਤੇ ਟਿਕਾ ਨਹੀਂ ਸੀ ਆਉਂਦਾ, ਹੁਣ ਇੰਨਾ ਟਿਕਾ ਆ ਗਿਆ ਹੈ ਕਿ ਥੋੜਾ ਜਿਹਾ ਟੇਕ ਕੇ ਬਹਿਨਾ ਤੇ ਅੰਦਰੋਂ ਕਬੀਰ ਕਹਿ ਕੇ ਰੱਬ ਆਵਾਜ਼ਾਂ ਪਿਆ ਮਾਰਦਾ। ਜਦੋਂ ਨਿਰਮਲਤਾਈ ਆ ਜਾਏ ਅਦੋ ਆਪਣੇ ਆਪ ਸਾਈਂ ਦੀ ਆਵਾਜ਼ ਸੁਣਾਈ ਦੇਗੀ, ਉਦੋਂ ਆਪਣੇ ਆਪ ਬਚਨ ਕਹਿਣਗੇ ਹਜ਼ੂਰ ਨੇ ਕਿਰਪਾ ਕੀਤੀ। ਜਿਹੜੀ ਬੇਨਤੀ ਕਰ ਲੱਗਾ ਵਾ, ਕਹਿੰਦੇ ਨੇ ਸਤਿਗੁਰੂ ਨੇ ਇੱਕ ਸੁਰਤ ਦੀ ਦਾਤ ਦਿੱਤੀ, ਕਿਤੇ ਸੁਰਤ ਤੇਰੀ ਵਿੱਚ ਨਿਰਮਲਤਾਈ ਜੇ ਲਿਆਉਣੀ ਆ, ਸੁਰਤ ਨੂੰ ਇੱਕ ਤੋਪ ਬਣਾ, ਗੁਰੂ ਦੇ ਬਖਸ਼ੇ ਹੋਏ ਗਿਆਨ ਨੂੰ ਬਰੂਦ ਬਣਾ, ਪ੍ਰੇਮ ਦਾ ਪਲੀਤਾ ਲਾਈ, ਕਿਉਂਕਿ ਪ੍ਰੇਮ ਤੋਂ ਬਿਨਾ ਨਹੀਂ, ਪ੍ਰੇਮ ਦਾ ਪਲੀਤਾ ਲਾਈ। ਫਿਰ ਅਗਲਾ ਬਚਨ ਉਹਨਾਂ ਕੀਤਾ, ਪ੍ਰੇਮ ਪਲੀਤਾ ਸੁਰਤ ਹਵਾਹੀ, ਕਹਿਣ ਲੱਗੇ ਗੋਲਾ ਗਿਆਨ ਚ ਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕ ਹੈ ਚੋਟ ਸਜਾਇਆ। ਜਿਹੜਾ ਮਨ ਅੱਗੇ ਤ੍ਰਿਸ਼ਨਾਲੂ ਸੀ, ਜਿਹੜਾ ਮਨ ਅੱਗੇ ਝੂਠ ਬੋਲਦਾ ਸੀ, ਕਹਿੰਦੇ ਨੇ ਜਦੋਂ ਨਾਮ ਦਾ ਅਭਿਆਸ ਕੀਤਾ, ਹੁਣ ਦੋ ਮੇਰੇ ਕੋਲ ਬੜੇ ਵੱਡੇ ਗੁਣ ਆ ਗਏ। ਮਨ ਨੂੰ ਫਤਿਹ ਕਰਨ ਦੇ ਕਿਹੜੇ? ਕਹਿਣ ਲੱਗੇ ਇੱਕ ਸੀ ਸੱਤ ਤੇ ਦੂਜਾ ਸੀ ਸੰਤੋਖ। ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ ਸਾਧ ਸੰਗਤ। ਜਿਹੜੀ ਮੈਂ ਬੇਨਤੀ ਕਰਨੀ ਸੀ ਕਿ ਅੰਦਰ ਜੇ ਟਿਕਣਾ ਹੈ ਤੇ ਸੱਤ ਸੰਗਤ ਵਿੱਚ ਬੈਠ ਕੇ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਇੱਕ ਸਾਧ ਸੰਗਤ ਤੇ ਦੂਸਰੀ ਗੁਰੂ ਦੀ ਕਿਰਪਾ। ਕਹਿੰਦੇ ਨੇ ਮਨ ਰਾਜੇ ਨੂੰ ਪਕੜਿਆ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਭਗਵਤ ਪੀਰ ਸ਼ਕਤ ਸਿਮਰਨ ਕੀ ਕਟੀ ਕਾਲ ਪੈ ਫਾਂਸੀ, ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਇਕੱਠ। ਇੱਥੇ ਪੀਰ ਦਾ ਅਰਥ ਦੁਨਿਆਵੀ ਭੀੜ ਨਹੀਂ। ਦੇਖੋ ਜਦੋਂ ਬੰਦਗੀ ਕਰਨ ਵਾਲਿਆਂ ਦਾ ਇਕੱਠ ਹੋਵੇ, ਬਾਬਾ ਰਵਿਦਾਸ ਜੀ ਨੇ ਤਾਂ ਬਚਨ ਹੀ ਕੀਤੇ ਨੇ। ਆਸਾ ਰਾਗ ਵਿੱਚ ਇੱਕ ਸ਼ਬਦ ਆ ਪੜ੍ਹਦੇ ਹੋ, ਕਹਿੰਦੇ ਮੈਂ ਸਾਈ ਨੂੰ ਪੁੱਛਿਆ ਕਿ ਜੇ ਸਾਕਾਰ ਰੂਪ ਵਿੱਚ ਤੇਰੇ ਦਦਾਰ ਪਾਣੇ ਹੋਣ ਤੇ ਮੈਨੂੰ ਦੱਸੋ ਤੁਸੀਂ ਰਹਿੰਦੇ ਕਿੱਥੇ ਹੋ, ਸਾਕਾਰ ਰੂਪ ਵਿੱਚ ਜੇ ਤੱਕਣਾ ਹੋਵੇ ਤੇ ਤੁਸੀਂ ਕਿੱਥੇ ਹੋ, ਬਾਣੀ ਤੋਂ ਬਾਹਰ ਨਹੀਂ। ਉੱਥੇ ਰਵਿਦਾਸ ਜੀ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਤੂੰ ਸਰੀਰ ਵੀ ਦੇਖਣਾ ਚਾਹੁੰਦਾ ਤੇ ਮੇਰੇ ਜੀਵਨ ਨੂੰ ਵੀ ਦੇਖਣਾ ਚਾਹੁੰਦਾ। ਕਹਿਣ ਲੱਗੇ ਹਾਂ। ਕਹਿੰਦੇ ਨੇ ਅਸਲ ਵਿੱਚ ਜੋ ਪੂਰਨ ਤੌਰ ਤੇ ਅੰਦਰੋਂ ਨਾਮ ਨਾਲ ਓਤ ਪੋਤ ਏ, ਕਹਿੰਦੇ ਨੇ ਉਹ ਸੰਤ ਹੀ ਮੇਰਾ ਤਨ ਹੀ। ਦੇਖੋ ਅਰਥਾਂ ਵਿੱਚ ਕੋਈ ਹੇਰਾ ਫੇਰੀ ਨਹੀਂ, ਇਹ ਨਹੀਂ ਵੀ ਆਪਾਂ ਅਰਸੇ ਤੇ ਆਪਣੀ ਮਰਜ਼ੀ ਨਾਲ ਕਰੀਏ। ਕਹਿਣ ਲੱਗੇ ਸੰਤ ਤੁਝੀ ਤਨ ਹੈ ਮਾਲਕ, ਸਾਕਾਰ ਰੂਪ ਵਿੱਚ ਬੰਦਗੀ ਕਰਨ ਵਾਲੇ ਤੇਰਾ ਆਪਣਾ ਤਨ ਨੇ, ਉਹਨਾਂ ਦਾ ਸਰੀਰ ਤੇਰਾ ਆਪਣਾ ਸਰੀਰ ਏ। ਇਹੀ ਕਾਰਨ ਕਿ ਜਦੋਂ ਕਿਸੇ ਦੇ ਅੰਦਰ ਨਾਮ ਟਿਕ ਜਾਏ ਉਹ ਸਾਕਾਰ ਰੂਪ ਵਿੱਚ ਰੱਬ ਦਾ ਰੂਪ ਹੁੰਦਾ ਹੈ, ਤੇ ਜਦੋਂ ਕਿਸੇ ਅੰਦਰ ਗੁਰੂ ਦਾ ਸ਼ਬਦ ਟਿਕ ਪਵੇ ਤੇ ਗੁਰੂ ਜੀ ਕਹਿੰਦੇ ਨੇ ਜੇ ਉਹਨੂੰ ਦਰਸ਼ਨ ਕਰੇਗਾ ਉਹਦੇ ਸੱਚ ਜਾਣੀ ਉਹ ਗੁਰੂ ਦੇ ਦੀਦਾਰ ਹੋ ਜਾਣਗੇ। ਸੇਵਕ ਵਿੱਚੋਂ ਰੱਬ ਦਿਸਦਾ ਹੈ, ਸਿੱਖ ਵਿੱਚੋਂ ਗੁਰੂ ਦਿਸਦਾ ਹੈ। ਸ਼ਬਦ ਵਰਤੇ ਨੇ ਉਹਨਾਂ, ਕਹਿਣ ਲੱਗੇ ਸੰਤ ਤੁਝੀ ਤਨ, ਸੰਤ ਤੇਰਾ ਆਪਣਾ ਸਰੀਰ ਨੇ। ਅਗਲਾ ਬਚਨ ਕੀਤਾ, ਮੇਰੇ ਪ੍ਰਾਣ ਕਿੱਥੇ ਨੇ? ਸੰਗਤ ਪ੍ਰਾਣ, ਉਹਨਾਂ ਦੀ ਸੰਗਤ ਜਿੱਥੇ ਹੋਵੇ ਉੱਥੇ ਮੇਰੇ ਪ੍ਰਾਣ ਨੇ। ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸਤਿਗੁਰੂ ਜੀ ਦੇ ਗਿਆਨ ਨਾਲ ਸਮਝ ਪਈਏ ਕਿ ਉਹ ਸੰਤ ਉਹ ਕਰਨੀ ਵਾਲੇ ਜਿਹੜੇ ਨੇ ਉਹ ਪ੍ਰਕਾਸ਼ ਰੂਪ ਵਾਹਿਗੁਰੂ ਨਾਲ ਓਤ ਪੋਤ ਨੇ। ਇਹਨਾਂ ਗੁਰਮੁਖਾਂ ਦੀ ਸੰਗਤ ਬਾਰੇ ਸਤਿਗੁਰੂ ਨੇ ਇੱਕ ਸ਼ਬਦ ਵਰਤੇ ਹੈ, ਧਨਾਸਰੀ ਰਾਗ ਅਸੀਂ ਪੜ੍ਹਨੇ ਹਾਂ। ਉਸ ਸ਼ਬਦ ਦੀਆਂ ਅਖੀਰਲੀਆਂ ਜਿਹੜੀਆਂ ਤੁਕਾਂ ਨੇ ਨਾ, ਵੈਸੇ ਤੇ ਉਹ ਸ਼ਬਦ ਆਪ ਸਭ ਨੂੰ ਕੰਠ ਹੋਣਾ, ਬੜੀ ਵਾਰੀ ਪੜਿਆ ਹੋਣਾ। ਅਖੀਰਲੀ ਤੁਕ ਅਕਸਰ ਆਪਣੇ ਘਰਾਂ ਵਿੱਚ ਜਦੋਂ ਅਸੀਂ ਕੀਰਤਨ ਕਥਾ ਕੋਈ ਪ੍ਰੋਗਰਾਮ ਕਰਾਈਏ ਤੇ ਕਹਿੰਦੇ ਹਾਂ ਸ਼ਬਦ ਜ਼ਰੂਰ ਪੜ੍ਹੋ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਦੇਖੋ ਇਸ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਬਿਲਕੁਲ ਸਪਸ਼ਟ ਨੇ ਕਿ ਜੋ ਆਪਣੇ ਠਾਕੁਰ ਦਾ ਅਰਥ ਮਾਲਕ ਤੋਂ ਕੋਈ ਮੰਗਦਾ ਹੈ, ਮਾਲਕ ਉਹ ਕੁਛ ਉਹਨੂੰ ਦਿੰਦਾ ਹੈ। ਅਗਲੀ ਤੋਕੇ ਕਿ ਨਾਨਕ ਧੰਨ ਗੁਰੂ ਪੰਚਮ ਪਿਤਾ ਫਰਮਾਉਂਦੇ ਨੇ ਦਾਸ ਮੁਖ ਤੇ ਜੋ ਬੋਲੇ, ਦਾਸ ਦਰ ਤੇ ਗੁਰਮੁਖ, ਦਾਸ ਦਰ ਤੇ ਬੰਦਗੀ ਕਰਨ ਵਾਲਾ, ਦਾਸ ਦਰ ਤੇ ਸੰਤ। ਕਹਿਣ ਲੱਗੇ ਨਾਨਕ, ਦਾਸ ਮੁਖ ਤੇ ਜੋ ਬੋਲੇ ਇਹਾਂ ਉਹ ਸੱਚ ਹੋਵੇ। ਹੁਣ ਮਹਾਰਾਜ ਦਾਸ ਕੌਣ? ਮੈਂ ਵੀ ਸ਼ਬਦ ਆਪਣੇ ਲਈ ਵਰਤ ਲਾਂਗਾ, ਮੈਂ ਸੰਗਤ ਦਾ ਦਾਸ ਹਾਂ ਜੀ। ਆਪਾਂ ਸ਼ਬਦ ਬੜੀ ਛੇਤੀ ਕਹਾਂਗੇ, ਆਪਾਂ ਦਾਸ ਹਾਂ। ਮੇਰੇ ਸਤਿਗੁਰੂ ਨੇ ਜਿਹੜਾ ਦਾਸ ਦੀ ਪਦਵੀ ਤੇ ਪਹੁੰਚਦਾ ਹੈ ਉਹਦੇ ਉੱਤੇ ਪਹਿਲਾਂ ਸਤਿਗੁਰੂ ਕਹਿੰਦੇ ਨੇ ਤਿੰਨ ਰਹਿਮਤਾਂ ਹੁੰਦੀਆਂ ਨੇ, ਉਸ ਸ਼ਬਦ ਵਿੱਚ ਹੀ ਦਿੱਤੀਆਂ ਨੇ। ਮਹਾਰਾਜ ਕਿਹੜੀਆਂ ਤਿੰਨ ਰਹਿਮਤਾਂ? ਕਹਿੰਦੇ ਨੇ ਜਿਹਦੀ ਆਵਾਜ਼, ਜਿਹਦਾ ਸ਼ਬਦ ਇੱਥੇ ਤੇ ਉੱਥੇ ਸੱਚ ਹੈ ਨਾ, ਪਹਿਲੀ ਉਹਦੇ ਤੇ ਕਿਰਪਾ ਹੁੰਦੀ ਹੈ, ਉਸ ਦਾਸ ਦੇ ਸਿਰ ਉੱਤੇ ਮੇਰੇ ਵਾਹਿਗੁਰੂ ਦਾ ਆਪਣਾ ਹੱਥ ਹੁੰਦਾ ਹੈ। ਇਹ ਨਹੀਂ ਕਿ ਮਾਲਕ ਨੇ ਘਰ ਚੰਗਾ ਦੇ ਦਿੱਤਾ, ਪਦਵੀ ਦੇ ਦਿੱਤੀ, ਧਨ ਪਦਾਰਥ ਦੇ ਦਿੱਤੇ ਤੇ ਕਹਿ ਦਿੱਤਾ ਜੋ ਮੰਗਿਆ ਸੀ ਗੁਰੂ ਨੇ ਦੇ ਦਿੱਤਾ। ਨਹੀਂ ਗੁਰਮੁਖੋ, ਅਸਲੀ ਦਾਸ ਹੋਵੇ ਪਹਿਲੇ ਸ਼ਬਦ ਦੀਆਂ ਤਿੰਨ ਗੱਲਾਂ ਨੂੰ ਭੁੱਲੀਏ ਨਾ, ਕਿ ਉਹਦੇ ਸਿਰ ਉੱਤੇ ਮਾਲਕ ਦਾ ਖੱਤ ਹੁੰਦਾ ਹੈ। ਦੂਜਾ ਦਾਸ ਹੋਵੇ ਜਿਹਦੇ ਉੱਤੇ ਸਤਿਗੁਰੂ ਦੀ ਕਿਰਪਾ ਕਟਾਕਸ਼ ਨਦਰੇ ਕਰਮ ਹੁੰਦੀ ਗਏ, ਤੇ ਤੀਜਾ ਦਾਸ ਹੋਵੇ ਜਿਹਨੂੰ ਕੁੱਟ ਕੇ ਮਾਲਕ ਆਪਣੇ ਗਲੇ ਨਾਲ ਲਾ ਲੈਂਦਾ ਹੈ। ਜਿਹਦੇ ਕੋਲ ਤਿੰਨ ਰਹਿਮਤਾਂ ਹੋਣ ਉਹ ਜੋ ਜ਼ਬਾਨ ਤੋਂ ਬੋਲੇ ਉਹ ਸੱਚ ਹੈ। ਸਾਹਿਬ ਨੇ ਸ਼ਬਦ ਵਰਤੇ ਨੇ, ਇਹ ਜ਼ਰੂਰ ਤੁਖ ਅਖੀਰਲੀ ਪੜ੍ਹਨੇ ਆ। ਪਰ ਦਾਸ, ਮੈਂ ਕਈ ਵਾਰੀ ਬੇਨਤੀ ਉੱਥੇ ਵੀ ਕਰਨਾ ਹੁੰਦਾ ਕਿ ਦੇਖੋ ਜਦੋਂ ਕੋਈ ਸੁੱਖ ਮਿਲਦਾ ਹੈ, ਸਵੇਰੇ ਗੁਰੂ ਘਰ ਗੁਰੂ ਸਾਹਿਬ ਦੇ ਚਰਨ ਪਵਾਏ ਕੀਰਤਨ ਕਥਾ ਹੁੰਦਾ ਹੈ, ਤੇ ਜਿਸ ਅਸਥਾਨ ਤੇ ਸਵੇਰੇ ਗੁਰੂ ਜੀ ਦੇ ਚਰਨ ਪੈਂਦੇ ਨੇ ਉੱਥੇ ਸਥਾਨ ਤੇ ਜਿੱਥੇ ਸ਼ਬਦ ਪੜਿਆ ਗਿਆ ਕਿ ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਸ਼ਾਮ ਨੂੰ ਉੱਥੇ ਨਸ਼ੇ ਦੇ ਦੌਰ ਚੱਲ ਪੈਂਦੇ ਨੇ। ਫਿਰ ਸੋਚੀਦਾ ਮਨਾ ਕਿ ਇਹ ਜਿਹੜਾ ਸ਼ਬਦ ਸਵੇਰੇ ਪੜਿਆ ਗਿਆ ਕਿ ਜੋ ਮੰਗਾ ਹੈ ਠਾਕੁਰ ਆਪਣੇ ਤੇ, ਕਿ ਉਸ ਠਾਕੁਰ ਨੇ ਇਹ ਤੇ ਨਹੀਂ ਕਿਹਾ ਕਿ ਮੇਰਾ ਸਰੂਪ ਜਾਣ ਤੋਂ ਬਾਅਦ ਇੱਥੇ ਨਸ਼ੇ ਦੇ ਪਿਆਲੇ ਛਲਕਣਗੇ? ਨਹੀਂ, ਐਵੇਂ ਸ਼ਬਦ ਭੁਲੇਖੇ ਨਾਲ ਦਾਸ ਨਾ ਵਰਤੀਏ। ਦਾਸ ਤਾਂ ਉਹ ਵੇ ਜਿਹਨੂੰ ਕਹਿੰਦੇ ਨੇ ਚਤੁਰ ਦਿਸ਼ਾ ਕੀਨੋ ਬਲ ਆਪਣਾ, ਤੇਰੀ ਤਾਕਤ ਤਾਂ ਚਾਰ ਦਿਸ਼ਾਵਾਂ ਵਾਲੀ ਏ, ਪਰ ਜਿੱਥੇ ਤੇਰਾ ਦਾਸ ਹੈ ਨਾ ਉੱਥੇ ਤੇਰਾ ਸਿਰ ਉਹਦੇ ਖੱਤ, ਤੇਰਾ ਹੱਥ ਉਹਦੇ ਸਿਰ ਤੇ ਹੁੰਦਾ। ਹੁਣ ਕਹਾਂਗੇ ਪ੍ਰਮਾਤਮਾ ਦਾ ਬਲ ਤੇ ਸਾਰੀਆਂ ਥਾਵਾਂ ਤੇ ਵੇ, ਤੇ ਉਹਦੇ ਸਿਰ ਉੱਤੇ ਹੱਥ ਕਿਵੇਂ? ਗੁਰਮੁਖ, ਪਾਣੀ ਤਾਂ ਧਰਤੀ ਦੇ ਥੱਲੇ ਜ਼ਰੂਰ ਮਿਲੇਗਾ, ਪਰ ਚੇਤੇ ਰੱਖੋ ਪ੍ਰਗਟ ਹੋਣ ਵਾਲੀਆਂ ਥਾਵਾਂ ਟਾਵੀਆਂ ਟਾਵੀਆਂ ਹੁੰਦੀਆਂ ਨੇ। ਜਿੱਥੇ ਪ੍ਰਗਟ ਹੋਏ, ਬਲ ਤਾਂ ਮਾਲਕ ਦਾ ਸਾਰੀ ਧਰਤੀ ਤੇ ਵਰਦਾ ਹੈ, ਪਰ ਜਿਹੜੇ ਕਿਰਪਾ ਵਾਲੇ ਨੇ ਉਹਨਾਂ ਦੇ ਸਿਰ ਉੱਤੇ ਉਹਦਾ ਹੱਥ ਹੁੰਦਾ। ਦੂਜੀ ਬੇਨਤੀ ਕਿ ਜੇ ਹੱਥ ਹੁੰਦਾ ਹੈ ਤੇ ਉਹਨਾਂ ਉੱਤੇ ਕਿਰਪਾ ਕਟਾਕਸ਼ ਵੀ ਕਰਦਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਧਾਰਿਓ। ਸਿਰ ਉੱਪਰ ਕਰ ਹੋਵੇ, ਕਿਰਪਾ ਕਟਾਕ ਹੋਵੇ, ਤੇ ਤੀਜੀ ਬਖਸ਼ਿਸ਼ ਹਜ਼ੂਰ ਨੇ ਕਹੀਏ ਖਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟਾ ਦਿਆਲ ਪੁਰਖ ਬਖਸ਼ੰਦ। ਆਪਣੇ ਕੰਠ ਨਾਲ ਲਾਇਆ ਹੋਵੇ, ਕਿਰਪਾ ਕਟਾਕਸ਼ ਕੀਤੀ ਹੋਵੇ, ਤੇ ਸਿਰ ਉੱਪਰ ਕਰ ਧਾਰਿਓ ਤੇ ਉਹਦੇ ਸਿਰ ਉੱਤੇ ਮਾਲਕ ਦਾ ਹੱਥ ਹੋਵੇ। ਗੁਰਮੁਖੋ, ਸੱਚ ਜਾਣੋ ਉਹ ਰੱਬ ਦੀ ਬੰਦਗੀ ਕਰਨ ਵਾਲਾ, ਉਹ ਸਿਮਰਨ ਵਿੱਚ ਓਤ ਪੋਤ ਹੋਇਆ ਜੋ ਆਪਣੀ ਰਸਨਾ ਤੋਂ ਕਹਿੰਦਾ, ਫਿਰ ਉਹਦਾ ਅਸਰ ਦੂਜੇ ਤੇ ਹੁੰਦਾ। ਉਸ ਗੁਰਮੁਖ ਦੀ ਜਦੋਂ ਆਪਾਂ ਸੰਗਤ ਕਰਾਂਗੇ ਤੇ ਸਤਿਗੁਰੂ ਕਹਿੰਦੇ ਨੇ ਆਪਣੇ ਤੇਰੇ ਅੰਦਰ ਦੀ ਮਲੀਨਤਾ ਨਸ਼ੇਗੀ। ਹੁਣ ਬਾਣੀ ਦੇ ਬਚਨ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਦੇਖਣ ਦੇ ਨਾਲ ਅੰਦਰ ਦਵੈਸ਼ ਪ੍ਰਗਟ ਹੁੰਦੀ ਏ, ਇੱਕ ਉਹ ਨੇ ਜਿਨ੍ਹਾਂ ਦੇ ਕੋਲ ਬੈਠਿਆਂ ਸਕੂਨ ਮਿਲਦਾ ਹੈ। ਦੇਖੋ ਸਤਿਗੁਰੂ ਨੇ ਦੋਨੋਂ ਤਰ੍ਹਾਂ ਦੇ ਪ੍ਰਮਾਣ ਬਾਣੀ ਵੀ ਦਿੱਤੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਦੇਖਣੇ ਆ ਤੇ ਡਰ ਲੱਗਦਾ ਹੈ, ਅੰਦਰ ਖਿੰਡ ਨਾ ਜਾਏ। ਇੱਕ ਉਹ ਨੇ ਜਿਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਬਹਿੰਦੇ। ਹਜ਼ੂਰ ਨੇ ਸ਼ਬਦ ਵਰਤੇ ਨੇ ਫਰੀਦਾ, ਤਿੰਨਾ ਮੁੱਖ ਡਰਾਵਣੇ ਜਿਨ੍ਹਾਂ ਵਿਸਾਰਿਓ ਨਾਉ, ਐਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਥਾਉ। ਤੇ ਜਿਹੜੇ ਟਿਕੇ ਨੇ ਉਹਨਾਂ ਬਾਰੇ ਹਜ਼ੂਰ ਨੇ ਬਾਣੀ ਵਿਚ ਕਿਹਾ, ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਉ ਅਗਲੀ ਤੋਕੈ, ਪੇਖ ਤਿਖੀ ਪੁਨੀਤ ਹੋਏ। ਉਹਨਾਂ ਦੇ ਦਰਸ਼ਨ ਕਰਦਿਆਂ ਉਹਨਾਂ ਨੂੰ ਵੇਖਣ ਦੇ ਨਾਲ ਅੰਦਰ ਦੀ ਜਿਹੜੀ ਇਹ ਮਲੀਨਤਾ ਉਹ ਆਪਣੇ ਆਪ ਹੀ ਚਲੀ ਜਾਂਦੀ, ਅੰਦਰ ਨਿਰਮਲਤਾ ਹੀ ਆਉਂਦੀ ਏ। ਪੇਖ ਤਿਖੀ ਪੁਨੀਤ ਹੋਏ, ਭੇਟ ਚ ਜਪੀਐ ਨਾਉ, ਉਹਨਾਂ ਦੇ ਕੋਲ ਬੈਠ ਆਪਣੇ ਅੰਦਰ ਨਾਮ ਚੱਲਦਾ ਹੈ। ਜਿਹੜੀ ਬੇਨਤੀ ਕਰ ਰਿਹਾ ਸਾਂ, ਸੱਤ ਸੰਗਤ ਐਸੀ ਏ ਜਿਹੜੀ ਸਾਡੇ ਅੰਦਰ ਨੂੰ ਟਿਕਾ ਦੇ ਸਕਦੀ ਏ। ਸਤ ਸੰਗਤ ਐਸੀ ਏ ਜਿਹੜੀ ਮਨ ਦੇ ਫੁਰਨੇ ਮਿਟਾ ਸਕਦੀ ਏ। ਸਤ ਸੰਗਤ ਹੀ ਇੱਕ ਐਸੀ ਏ ਜਿਹੜੀ ਸਾਡੇ ਅੰਦਰ ਨੂੰ ਨਾਮ ਦਾ ਰਸ ਦੇ ਸਕਦੀ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਕਿਰਪਾ ਕੀਤੀ ਤੇ ਬੇਨਤੀ ਕਰ ਰਿਹਾ ਸਾਂ, ਭਗਵਤ ਪੀਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਇਕੱਠ ਸ਼ਕਤ ਸਿਮਰਨ ਕੀ ਤੇ ਸਿਮਰਨ ਦੀ ਤਾਕਤ ਨੇ। ਇੱਕ ਸੰਗਤ ਹੋਵੇ ਤੇ ਸੱਤ ਸੰਗਤ ਹੈ ਹੀ ਉਹ ਜਿਹਦੇ ਵਿਚ ਕੇਵਲ ਨਾਮ ਚੱਲਦਾ ਹੋਵੇ। ਜਿਹਨੇ ਬੰਦਗੀ ਕੀਤੀ ਉਹਨਾਂ ਦੀ ਇੱਕ ਖਿਣ ਦੀ ਸੰਗਤ ਵੱਡੇ ਵੱਡੇ ਪਾਪੀ ਹਿਰਦਿਆਂ ਨੂੰ ਵੀ ਤਬਦੀਲ ਕਰਕੇ ਚਲੀ ਗਈ। ਉਹਨਾਂ ਦੇ ਕੋਲ ਬੈਠਿਆਂ ਦਾਤਾਰ ਜੀ ਨੇ ਅੰਮ੍ਰਿਤ ਬਾਣੀ ਵਿਚ ਜੇ ਉਦਾਹਰਨਾਂ ਦਿੱਤੀਆਂ ਨੇ ਤੇ ਕੇਵਲ ਇਹ ਕਹਿਣ ਮਾਤਰ ਫਲਸਫਾ ਨਹੀਂ, ਇਹ ਸਿਧਾਂਤ ਕੇਵਲ ਵਿਆਖਿਆ ਤੱਕ ਸੀਮਤ ਨਹੀਂ, ਇਹ ਅਮਲੀ ਅਸਲ ਵੀ ਜੀਵਨ ਹੈ। ਜਿਨ੍ਹਾਂ ਨੇ ਜੀਵਨ ਕਮਾਏ ਉਹਨਾਂ ਦੀ ਸੰਗਤ ਨੇ ਦੂਸਰਿਆਂ ਨੂੰ ਪਲਟਿਆ। ਕਦੀ ਦੇਖੋ, ਮੈਂ ਬੇਨਤੀ ਕਰਾਂ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੈਸਾਖੀ ਦਾ ਪੁਰਬ ਆ ਰਿਹਾ ਤੇ ਪਹਿਲਾਂ ਵੀ ਅਸਲ ਵਿਚ ਇਹ ਪੁਰਬ ਜਿਹੜਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਵੇਲੇ ਤੋਂ ਮਨਾਉਣਾ ਆਰੰਭ ਹੋ ਗਿਆ ਸੀ। 261 ਸਾਲ ਵਿਚ ਇਹ ਕਰਦੇ ਸਨ, ਸਤਿਗੁਰੂ ਜੀ ਨੇ ਆਰੰਭ ਕੀਤੇ। ਆਪ ਜੀ ਨੂੰ ਗਿਆਤ ਹੋਵੇ ਇਹ ਭਾਈ ਪਾਰੋ ਪਰਮਹੰਸ ਜਿਨ੍ਹਾਂ ਨੂੰ ਪਦਵੀ ਮਿਲੀ ਸੀ ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਮਿਲਦੇ ਤਾਂ ਹਾਂ ਪਰ ਕਦੀ ਕੋਈ ਗੁਰੂ ਸੰਗਤ ਵਿਚ ਤੁਹਾਡੇ ਦਰਬਾਰ ਵਿਚ ਸਾਲ ਵਿਚ ਕਦੀ ਕੋਈ ਵੱਖਰੇ ਵੱਖਰੇ ਸਮੇਂ ਤੇ ਆਉਂਦਾ ਹੈ, ਇਹੋ ਜੀ ਮਿਹਰ ਕਰੋ ਕਿ ਸਾਲ ਵਿਚ 2 ਵਾਰੀ ਸਾਰੀ ਸੰਗਤ ਆਪ ਦੇ ਚਰਨਾਂ ਵਿਚ ਮਿਲ ਬੈਠੇ। ਦਾਤਾ ਤੇਰੇ ਦਰ ਤੋਂ ਨਾਮ ਰਸੀਆਂ ਭਿੱਜੀਆਂ ਹੋਈਆਂ ਰੂਹਾਂ ਦੇ ਦੀਦਾਰ ਹੋਣ। ਹਜ਼ੂਰ ਨੇ ਭਾਈ ਪਾਰੋ ਪਰਮਹੰਸ ਦੇ ਕਹਿਣ ਤੇ ਇੱਕ ਵੈਸਾਖੀ ਦਾ ਪੁਰਬ ਤੇ ਦੂਸਰਾ ਦੀਵਾਲੀ ਤੇ ਇਕੱਠ ਹੋਣ ਲੱਗਾ। ਇਹਨੂੰ ਫਿਰ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਦੀ ਦਾਤ ਲੈ ਕੇ ਸਰਬੱਤ ਖਾਲਸੇ ਦਾ ਨਾਮ ਦਿੱਤਾ ਸੀ। ਸਾਲ ਵਿਚ 2 ਵਾਰੀ ਇਕੱਠ ਹੋਣਾ, ਉਸ ਗੁਰੂ ਕਲਗੀਧਰ ਜੀ ਜਿਨ੍ਹਾਂ ਦੀ ਨਦਰ ਵਿਚ ਅੰਮ੍ਰਿਤ ਵਰਦਾ ਹੈ, ਉਹਨਾਂ ਦੇ ਕਰਨੀ ਵਾਲਿਆਂ ਦੀ ਸੰਗਤ ਕੋਈ ਕਰਦਾ ਤੇ ਉਹਦੀ ਤਬਦੀਲੀ ਆਉਂਦੀ ਹੈ ਜੀਵਨ ਵਿਚ। ਸਿਰਫ ਇੱਕ ਬੇਨਤੀ ਕਰਾਂਗਾ ਕਿ ਦੇਖੋ, ਜਿੰਨੇ ਵੀ ਰੱਬ ਦੀ, ਗੁਰੂ ਦੀ, ਗੁਰਮੁਖਾਂ ਦੀ ਸੰਗਤ ਕੀਤੀ ਉਹਦਾ ਜੀਵਨ ਪਲਟਿਆ। ਸਾਹਿਬ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚੋਂ ਸਿੱਖ ਵੀ ਬਲਿਹਾਰ ਗਏ ਨੇ ਪਰ ਪੀਰ ਬੁੱਧੂ ਸ਼ਾਹ ਉਹਨਾਂ ਦਾ ਨਾਮ ਰਹਿੰਦੀ ਦੁਨੀਆਂ ਤੱਕ। ਜਦੋਂ ਕੇਸਾਂ ਦੀ ਗੱਲ ਚੱਲੇਗੀ ਹਰ ਸਿੱਖ ਦੀ ਜ਼ਬਾਨ ਤੇ ਪੀਰ ਬੁੱਧੂ ਸ਼ਾਹ ਦਾ ਨਾਂ ਜ਼ਰੂਰ ਆਏਗਾ। ਆਏ ਸਨ ਪੌਂਟਾ ਸਾਹਿਬ ਦੀ ਧਰਤੀ ਤੇ, ਹਜ਼ੂਰ ਦੇ ਦਰਸ਼ਨ ਕੀਤੇ ਸੰਦੌਰੇ ਤੋਂ ਆ ਕੇ। ਪੀਰ ਜੀ ਨੇ ਪਹਿਲਾ ਸਵਾਲ ਕੀਤਾ ਸੀ, ਉਮਰ ਪਹਿਲਾਂ ਤੱਕੀ ਕਿ ਮੇਰੀ ਆਰਬਲਾ ਜ਼ਿਆਦਾ ਹੈ, ਇਹ ਜੇ ਭਰ ਜਵਾਨੀ ਵਿਚ ਨੇ। ਪਹਿਲਾਂ ਮਨ ਨੇ ਸੋਚਿਆ ਕਿ ਮਨਾ ਮੇਰੇ ਆਪਣੇ ਚੇਲੇ ਬੜੇ ਨੇ, ਅਸਲ ਵਿਚ ਇਹ ਵੀ ਇੱਕ ਮੈਂ ਵੇ ਜਿਹੜੀ ਬੰਦੇ ਨੂੰ ਛੇਤੀ ਕੀਤਿਆਂ ਝੁਕਣ ਨਹੀਂ ਦਿੰਦੀ ਕਿ ਮੇਰੀ ਇੰਨਿਆਂ ਲੋਕਾਂ ਵਿਚ ਮਾਨਤਾ ਹੈ, ਇੰਨੇ ਲੋਕ ਮੇਰੇ ਪਿੱਛੇ ਤੁਰਦੇ ਨੇ। ਇਹੀ ਸ਼ਬਦ ਸਾਈ ਮੀਆਂ ਮੀਰ ਨੇ ਕਦੀ ਕਹੇ ਸਨ। ਗੁਰੂ ਹਰਗੋਬਿੰਦ ਸਾਹਿਬ ਲਾਹੌਰ ਆਏ ਤੇ ਸਾਈ ਜੀ ਦੇ ਜਿੱਥੇ ਬੈਠਦੇ ਸਨ ਕਹਿੰਦੇ ਨੇ ਉੱਥੇ ਕੇਵਲ ਜ਼ਮੀਨ ਦੇ ਉੱਤੇ ਤੱਪੜ ਵਿਛੇ ਹੁੰਦੇ ਸਨ, ਉੱਥੇ ਬਹਿਣਾ, ਉੱਥੇ ਭਜਨ ਬੰਦਗੀ ਕਰਨੀ। ਗੁਰੂ ਹਰਗੋਬਿੰਦ ਸਾਹਿਬ ਆਏ ਤੇ ਸਾਈ ਮੀਆਂ ਮੀਰ ਅੱਗੋਂ ਲੈਣ ਗਏ ਤੇ ਹਜ਼ੂਰ ਦੇ ਘੋੜੇ ਤੋਂ ਜਦੋਂ ਉਤਰ ਲੱਗੇ, ਚਰਨ ਰਕਾਬ ਤੋਂ ਬਾਹਰ ਕੱਢੇ ਤੇ ਬੇਨਤੀ ਕੀਤੀ, ਦਾਤਾ ਜੀ ਧਰਤੀ ਤੇ ਚਰਨ ਰੱਖਣ ਤੋਂ ਪਹਿਲਾਂ ਇਸ ਫਕੀਰ ਦੇ ਹੱਥ ਦੀਆਂ ਤਲੀਆਂ ਉੱਤੇ ਆਪਣੇ ਮੁਬਾਰਕ ਚਰਨ ਰੱਖ ਦਿਓ। ਨਾਲ ਮੁਰੀਦ ਵੀ ਸਨ। ਉਹਨਾਂ ਚੇਲਿਆਂ ਨੇ ਬੜਾ ਬੁਰਾ ਬਣਾਇਆ ਵੀ ਅਸੀਂ ਘਰ ਬਾਰ ਛੱਡ ਕੇ ਆਏ ਹਾਂ, ਇਸ ਫਕੀਰ ਦੇ ਦਰ ਤੇ ਬੈਠੇ ਹਾਂ ਤੇ ਨੌਜਵਾਨ ਗੁਰੂ ਆਏ, ਉਮਰ ਕਰਕੇ ਇਹਨਾਂ ਤੋਂ ਛੋਟੇ ਨੇ, ਇਸ ਫਕੀਰ ਦੀ ਕਮਾਈ ਤੇ ਉਹਨਾਂ ਦੇ ਚਰਨਾਂ ਥੱਲੇ ਆਪਣੇ ਹੱਥ ਦੀਆਂ ਤਲੀਆਂ ਰੱਖ ਦਿੱਤੀਆਂ। ਕਹਿਣ ਲੱਗੇ ਸਤਿਗੁਰੂ ਜੀ ਨੂੰ ਕਿ ਮੁਬਾਰਕ ਚਰਨ ਮੇਰੀ ਹੱਥ ਦੀਆਂ ਤਲੀਆਂ ਤੇ ਰੱਖੋ। ਕਹਿੰਦੇ ਨੇ ਜਦੋਂ ਹੱਥਾਂ ਦੀਆਂ ਤਲੀਆਂ ਤੇ ਚਰਨ ਰੱਖੇ, ਲੱਗੀ ਹੋਈ ਉਸ ਧੂੜ ਨੂੰ ਮਸਤਕ ਤੇ ਲਾਇਆ, ਸਤਿਗੁਰੂ ਦੇ ਚਰਨ ਘੁੱਟ ਕੇ ਪਕੜ ਲਏ ਤੇ ਨਾਲ ਬੇਨਤੀ ਕੀਤੀ, ਦਾਤਾ ਜੀ ਮਿਹਰ ਕਰੋ, ਹੁਣ ਮੇਰਾ ਮਨ ਇਹਨਾਂ ਚਰਨਾਂ ਨੂੰ ਚੰਗੀ ਤਰ੍ਹਾਂ ਗਹਿ ਲਵੇ, ਪਕੜ ਲਵੇ। ਸਤਿਗੁਰੂ ਦੀ ਮਿਹਰ ਲੈ ਕੇ ਗਏ ਆਪਣੇ ਟਿਕਾਣੇ ਤੇ ਮੁਰੀਦਾਂ ਨੇ ਪਹਿਲਾ ਸਵਾਲ ਕੀਤਾ ਸੀ, ਪੀਰ ਜੀ ਅਸੀਂ ਕਿਤੇ ਭਰਮ ਤਾਂ ਨਹੀਂ ਪਾਲਦੇ ਪਏ? ਪੀਰ ਜੀ ਨੇ ਪੁੱਛਿਆ ਦੱਸੋ ਕੀ? ਕਹਿਣ ਲੱਗੇ ਅਸੀਂ ਘਰ ਬਾਰ ਛੱਡ ਕੇ ਆਏ ਸਾਂ, ਖੁਦਾ ਦੇ ਦਾਤ ਦਰਸ਼ਨਾਂ ਦੀ ਤਾਂਘ ਲੈ ਕੇ ਤੁਹਾਡੇ ਦਰ ਤੇ, ਸਾਨੂੰ ਕੀ ਪਤਾ ਲੱਗਾ ਕਿ ਤੁਸੀਂ ਅੱਗੇ ਕਿਸੇ ਸਾਹਮਣੇ ਝੁਕੇ ਹੋ, ਉਹਨਾਂ ਨੇ ਸ਼ਬਦ ਕਹਿ, ਜੇ ਖੁਦਾ ਦੇ ਦੀਦਾਰ ਲਈ ਆਇਓ ਫਿਰ ਜ਼ਰੂਰ ਰਹੋ, ਜੇ ਸੰਕੀਰਨਤਾ ਕਰਕੇ ਫਸੇ ਹੋ ਤੇ ਘਰ ਜਾ ਸਕਦੇ ਹੋ। ਕਹਿਣ ਲੱਗੇ ਤੁਹਾਡੇ ਮਨ ਵਿੱਚ ਫੁਰਨਾ ਇਹ ਹੋਣਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਥੱਲੇ ਮੈਂ ਆਪਣੇ ਹੱਥ ਕਿਉਂ ਰੱਖੇ ਨੇ। ਕਹਿਣ ਲੱਗੇ ਮੈਂ ਸੱਚ ਜਾਣੋ ਕਹਿਣਾ ਵਾ ਕਿ ਜਦੋਂ ਸਾਈਂ ਦੀ ਯਾਦ ਵੀ ਜੁੜਨਾ, ਨਮਾਜ਼ ਅਦਾ ਕਰਨਾ ਤੇ ਜਿਸ ਦਰਬਾਰ ਤੱਕ ਮੇਰੀ ਰਸਾਈ ਹੈ ਰੱਬ ਦੇ ਤਖ਼ਤ ਉੱਤੇ, ਰੱਬ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੋਂ ਦੂਜਾ ਬੈਠੇ ਨਹੀਂ ਦਿਸਦਾ ਪਿਆ। ਕਹਿੰਦਾ ਮੈਨੂੰ ਸਾਈਂ ਦਿਸਦਾ ਇਹਦੇ ਵਿੱਚੋਂ, ਮੇਰਾ ਸਾਈਂ ਹੈ। ਦੇਖੋ ਉਹਨਾਂ ਰਹਿਮਤਾਂ ਲਈਆਂ ਪੀਰ ਜੀ ਆਏ ਤੇ ਪਹਿਲਾਂ ਸੋਚਿਆ ਝੁਕਾਂ, ਫਿਰ ਕਿਹਾ ਇੰਨੇ ਚੇਲੇ ਪਿੱਛੇ ਨੇ, ਪਤਾ ਨੀ ਸਤਿਗੁਰੂ ਦੀ ਪਹਿਲੀ ਨਜ਼ਰ ਜਦੋਂ ਪਈ, ਕਹਿੰਦੇ ਨੇ ਇਹ ਫੁਰਨਾ ਇੱਕ ਖਿੰਨ ਵਿੱਚ ਮਿਟ ਗਿਆ। ਮਨਾ ਬਖਸ਼ ਦਾ ਸੰਬੰਧ ਉਮਰ ਦੇ ਨਾਲ ਨਹੀਂ, ਐਵੇਂ ਉਮਰ ਦਾ ਗਿਆਨ ਦਾ ਤੇ ਚੇਲਿਆਂ ਦੇ ਹੰਕਾਰ ਦੀ ਪੰਡ ਨਾ ਚੁੱਕੀ, ਫਿਰ ਆਪਣੇ ਆਪ ਨੂੰ ਝੁਕਾ ਦੇ, ਕਿਉਂਕਿ ਦਰਿਆ ਪਾਣੀ ਦਾ ਵਗਦਾ ਹੋਵੇ ਝੁਕਣ ਤੋਂ ਬਿਨਾਂ ਬੁੱਕ ਨੀ ਭਰੀ ਜਾਂਦੀ, ਬੁੱਕ ਭਰਨ ਤੋਂ ਬਿਨਾਂ ਕਦੀ ਪਿਆਸ ਨੀ ਬੁੱਝਦੀ ਹੁੰਦੀ। ਪਾਣੀ ਦਾ ਦਰਿਆ ਵਗਦਾ ਹੋਵੇ ਖਾਂ, ਜੇ ਆਕੜ ਨਾਲ ਖਲੋ ਕੇ ਬੰਦਾ ਕਹੇ ਕਿ ਮੇਰੇ ਆਪਣੇ ਅੰਦਰ ਪਾਣੀ ਇਸ ਤਰ੍ਹਾਂ ਚਲੇ ਜਾਏ, ਪਾਣੀ ਦਾ ਦਰਿਆ ਤਾਂ ਦਾਤਾਂ ਵੰਡਦਾ ਪਿਆ ਹੈ, ਪਰ ਬੰਦਿਆ ਤੈਨੂੰ ਝੁਕਣਾ ਤੇ ਪੈਣਾ। ਝੁਕਣੇ ਝੁਕੀ ਬੁੱਕ ਬਣਾਈ, ਓਕ ਬਣਾਉਣ ਤੋਂ ਬਿਨਾਂ, ਝੁਕਣ ਤੋਂ ਬਿਨਾਂ ਪਾਣੀ ਨਹੀਂ ਪੀਤਾ ਜਾਂਦਾ। ਜਿਤਨਾ ਮਰਜ਼ੀ ਤੂੰ ਸਿਆਣਾ ਹੋਵੇ, ਮਨਾ ਗੁਰੂ ਤਾਂ ਰਹਿਮਤਾਂ ਦਾ ਦਰਿਆ ਏ, ਝੁਕ ਜਾ ਤੇ ਬੁੱਕ ਪਾਤਰ ਬਣਾ ਲੈ, ਪਾਤਰ ਬਣਾਇਆ ਦੀ ਪਿਆਸ ਜ਼ਰੂਰ ਬੁੱਝਦੀ। ਲੋੜ ਨਾ ਪਈ, ਇੱਕ ਖੰਨ ਫੁਰਨਾ ਉੱਠਿਆ, ਚੰਗੇ ਫੁਰਨੇ ਨੇ ਮਾੜੇ ਨੂੰ ਖਤਮ ਕਰਕੇ ਰੱਖ ਦਿੱਤਾ ਤੇ ਪੀਰ ਜੀ ਚਰਨਾਂ ਵਿੱਚ ਝੁਕ ਗਏ। ਉਹਨਾਂ ਨੇ ਪਹਿਲਾ ਸਵਾਲ ਕੀਤਾ ਕਿ ਖੁਦਾ ਦਾ ਮਿਲਾਪ ਕਿਵੇਂ ਹੋਵੇ। ਗੁਰੂ ਕਲਗੀਧਰ ਜੀ ਕਹਿਣ ਲੱਗੇ, ਪੀਰ ਜੀ ਅੰਦਰ ਦੀ ਤੰਗ ਦਿਲੀ ਹੀ ਰੱਬ ਦੇ ਦਰਸ਼ਨ ਨਹੀਂ ਕਰਨ ਦਿੰਦੀ। ਅੰਦਰ ਦੀ ਤੰਗ ਦਿਲੀ ਹੈ ਸੀ ਜਿਹੜੀ ਸਾਈਂ ਤੋਂ ਤੋੜੀ ਬੈਠੀ ਏ। ਕਹਿਣ ਲੱਗੇ ਕਿਵੇਂ ਮਿਲਾਪ ਹੋਵੇ। ਕਹਿਣ ਲੱਗੇ ਮਿਲਾਪ ਤਾਂ ਬੜਾ ਸੁਖੈਨ ਹੈ, ਪਰ ਮੈਂ ਬੇਨਤੀ ਕਰਾਂ ਕਿ ਕਲਗੀ ਵਾਲਿਆ ਤੁਹਾਡੇ ਬਚਨ ਨੇ, ਸਮਰੱਥ ਗੁਰੂ ਤੁਹਾਡੇ ਬਚਨ ਨੇ, ਅਸੀਂ ਭਾਵੇਂ ਕਹੀ ਜਾਈਏ ਮਿਲਾਪ ਬੜਾ ਸੁਖੈਨ ਏ, ਪਰ ਤੇਰੀ ਨਜ਼ਰ ਤੋਂ ਬਿਨਾਂ ਮਿਲਾਪ ਨਹੀਂ। ਕਹਿਣ ਲੱਗੇ ਪੀਰ ਜੀ ਮਿਲਾਪ ਬੜੇ ਸੁਖੈਨ ਨੇ। ਪੁੱਛਿਆ ਕਿਵੇਂ। ਕਹਿਣ ਲੱਗੇ ਰਾਤ ਜਿਤਨੀ ਮਰਜ਼ੀ ਕਾਲੀ ਬੋਲੀ ਹੋਵੇ, ਉਹ ਫੁਟਾਲਾ ਖੋਣ ਦੀ ਦੇਰ ਏ, ਰਾਤ ਦਾ ਹਨੇਰਾ ਚਲਾ ਜਾਂਦਾ ਹੈ, ਮਨ ਕਈ ਜਨਮਾਂ ਦਾ ਹਨੇਰੇ ਵਿੱਚ ਹੋਵੇ, ਨਾਮ ਦਾ ਦੀਵਾ ਬਲਨ ਦੀ ਦੇਰ ਏ, ਆਪਣੇ ਆਪ ਹੀ ਮਿਲਾਪ ਹੋ ਜਾਂਦਾ। ਕਹਿਣ ਲੱਗੇ ਸਤਿਗੁਰੂ ਦੇ ਚਰਨਾਂ ਵਿੱਚ ਝੁਕੇ, ਇਹੋ ਜੀ ਮਿਲਨੀ ਮਿਲ ਕੇ ਗਏ। ਕਹਿੰਦੇ ਨੇ ਉਹ ਪੀਰ ਜਿਹੜੇ ਅੰਦਰ ਨੂੰ ਟਿਕਾਂਦੇ ਸਨ, ਉਹਨਾਂ ਦੇ ਆਪਣੇ ਮੁਰੀਦ ਸਨ, ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਇੰਨੀ ਭਾਵਨਾ ਨਾਲ ਝੁਕੇ ਕਿ ਪੀਰ ਜੀ ਦਾ ਅੰਦਰ ਸਦਾ ਲਈ ਗੁਰੂ ਚਰਨਾਂ ਵਿੱਚ ਜੁੜ ਗਿਆ। ਧਿਆਨ ਦਿਆ ਜੇ ਗੁਰੂ ਚਰਨਾਂ ਦੀ ਛੂਹ ਮਿਲੀ, ਉਸ ਛੂਹ ਨੇ ਉਹਨਾਂ ਦੇ ਅੰਦਰ ਨਾਮ ਚਲਾਇਆ, ਪੁੱਤਰ ਵੀ ਸ਼ਹੀਦ ਕਰਾ ਦਿੱਤੇ ਤੇ ਮੰਗਿਆ ਕਿ ਗੁਰੂ ਕਲਗੀ ਵਾਲੇ ਤੋਂ ਕੇਸ਼, ਮੰਗਿਆ ਕਿ ਗੁਰੂ ਕਲਗੀ ਵਾਲੇ ਤੋਂ ਕੰਘਾ। ਆਉਣ ਵਾਲੇ ਦਿਨਾਂ ਵਿੱਚ ਆਪਾਂ ਰਹਿਤ ਦੀ, ਖਾਲਸੇ ਦੀ, ਕਕਾਰਾਂ ਦੀ ਗੱਲ ਕਰਾਂਗੇ। ਗੁਰਮੁਖੋ ਜੇ ਸਿਮਰਨ ਭਗਤੀ ਹੈ, ਜੇ ਗੁਰੂ ਭਗਤੀ ਹੈ, ਸੇਵਾ ਭਗਤੀ ਹੈ, ਤੇ ਸੱਚ ਜਾਣੂ ਗੁਰੂ ਕੇ ਕਕਾਰਾਂ ਨੂੰ ਸੰਭਾਲਣਾ ਇੱਕ ਕਕਾਰ ਭਗਤੀ, ਇਹ ਵੀ ਇੱਕ ਭਗਤੀ ਦੀ ਤਰ੍ਹਾਂ। ਤੇ ਕੀ ਕਕਾਰ ਭਗਤੀ ਵਾਲਿਆਂ ਨੂੰ ਆਪਾਂ ਰੋਜ਼ ਚੇਤੇ ਨਹੀਂ ਕਰਦੇ। ਦੇਖੋ ਇਸ ਨੂੰ ਕਕਾਰਾਂ ਨੂੰ ਕੇਵਲ ਬਾਜਮੁਖੀ ਬਿਰਤੀ ਨਾਲ ਨਾ ਸਮਝੀਏ, ਕਕਾਰ ਇੱਕ ਭਗਤੀ ਨੇ, ਤੇ ਜਿਨ੍ਹਾਂ ਨੇ ਕਕਾਰ ਭਗਤੀ ਜਾਣ ਕੇ ਸਤਿਕਾਰ ਕੀਤਾ, ਅੱਜ ਵੀ ਅਸੀਂ ਇਹ ਕਹਿੰਦੇ ਹਾਂ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹ ਕਕਾਰ ਰੱਖਣ ਵਾਲੇ ਜਿਨ੍ਹਾਂ ਨੇ ਸਿੱਖੀ ਨੂੰ ਸਵਾਸਾਂ ਨਾਲ ਨਿਭਾਇਆ, ਸ਼ਬਦ ਵਰਤੇ ਕੇਸ ਤੇ ਸਵਾਸ। ਗੁਰਮੁਖੋ ਜਿੰਨੀ ਦੇਰ ਤੱਕ ਸਵਾਸ ਨੇ, ਸਾਹਿਬ ਕਹਿੰਦੇ ਨੇ ਸਿੱਖੀ ਦਾ ਸੰਬੰਧ ਤੇਰੇ ਸਵਾਸਾਂ ਤੱਕ ਹੈ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵਿੱਚੋਂ ਕਹਿ ਕੇ ਸਮਾਪਤੀ ਕਰਨਾ। ਦੇਖੋ ਪੀਰ ਜੀ ਨੇ ਦਰਸ਼ਨ ਕੀਤੇ, ਅੰਦਰ ਟਿਕਿਆ, ਪੁੱਤਰ ਸ਼ਹੀਦ ਹੋ ਗਏ, ਰੰਚਕ ਮਾਤਰ ਵੀ ਗਿਲਾ ਨਹੀਂ, ਕਿਉਂਕਿ ਮਲੀਨ ਮਨ ਹੀ ਗਿਲੇ ਸ਼ਿਕਵੇ ਕਰਦਾ ਹੈ। ਟਿਕੇ ਹੋਏ ਨੇ ਗਿਲੇ ਕੀ ਕਰਨੇ ਨੇ, ਮਲੀਨ ਮਨ, ਤ੍ਰਿਸ਼ਨਾਲੂ ਮਨ ਸ਼ਿਕਵੇ ਤੇ ਗਿਲਿਆਂ ਵਿੱਚ ਜ਼ਿੰਦਗੀ ਕੱਢ ਦਿੰਦਾ ਹੈ, ਤੇ ਟਿਕਿਆ ਹੋਇਆ ਮਨ ਸਬਰ, ਸੰਤੋਖ ਤੇ ਸ਼ੁਕਰ ਵੀ ਜੁੜਦਾ ਹੈ। ਅੱਜ ਪੀਰ ਜੀ ਦੇ ਸਕਾਂ ਉਹਨਾਂ ਦੇ ਘਰ ਵਾਲੀ ਦਾ ਭਰਾ ਆਇਆ, ਬੀਬੀ ਨਸੀਰਾਂ ਦਾ ਭਰਾ ਸ਼ਹਿਦ ਖਾਂ ਆਇਆ, ਤੇ ਉਹ ਕਹਿੰਦੇ ਨੇ ਕਿ ਚੱਲਾ ਆਨੰਦਪੁਰ ਦੀ ਧਰਤੀ ਤੇ ਕਰਨ ਕੀ ਕਿ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੂੰ ਪਕੜਨ ਦੇ ਲਈ ਚੱਲਾ ਹੈ, ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਦੇ ਵਾਸਤੇ। ਸੋਚਿਆ ਮਨਾ ਕਿ ਵੱਡੀ ਭੈਣ ਹੈ, ਆਪਣੇ ਜੀਜੇ ਕੋਲੋਂ ਆਪਣੀ ਭੈਣ ਕੋਲੋਂ ਘੱਟੋ ਘੱਟ ਜਾਂਦਿਆਂ ਅਸੀਸ ਲੈ ਜਾ ਕਿ ਰੱਬ ਤੈਨੂੰ ਤੇਰੀ ਇਸ ਮੁਹਿੰਮ ਵਿੱਚ ਫਤਿਹ ਜਾਬੀ ਦੇ। ਜਦੋਂ ਕਿੰਨੇ ਗਏ ਤੇ ਉਸ ਵੇਲੇ ਨਸੀਰਾਂ ਤੇ ਤੀਰ ਬੁੱਧੂ ਸ਼ਾਹ ਕੋਲ ਬੈਠੇ ਨੇ। ਘਰ ਤਾਂ ਉਹੀ ਸੀ ਪਹਿਲੇ ਜਿੱਥੇ ਅੱਗੇ ਦੁਨਿਆਵੀ ਗੱਲਾਂ ਹੁੰਦੀਆਂ ਸਨ। ਕਹਿੰਦੇ ਨੇ ਘਰ ਵਰਦਿਆਂ ਸਾਰ ਅੰਜ ਲੱਗਾ ਕਿ ਜਿਵੇਂ ਪੂਰਨ ਤੌਰ ਤੇ ਟਿਕਾ ਆ ਗਿਆ ਹੋਵੇ, ਕਿਉਂਕਿ ਸਿਮਰਨ ਕਰਨ ਵਾਲੇ ਦੇ ਅੰਦਰੋਂ ਨਿਕਲਦੀ ਵਾਈਬ੍ਰੇਸ਼ਨ, ਉਹਦੇ ਵਿੱਚੋਂ ਨਿਕਲਦੀਆਂ ਹੋਈਆਂ ਤਰੰਗਾਂ। ਸੰਗਤ ਦਾ ਮਤਲਬ ਕੇਵਲ ਨਰਜਿੰਦ ਨਹੀਂ, ਜਿੱਥੇ ਬੰਦਗੀ ਵਾਲਾ ਹੈ ਉਹਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਕਿਰਨਾਂ ਦੂਜੇ ਦੇ ਅੰਦਰ ਨੂੰ ਟਿਕਾਉਂਦੀਆਂ। ਕੋਈ ਹੱਥ ਕਥਨੀ ਨਹੀਂ, ਉਹ ਟਿਕਾਣਗੀਆਂ। ਘਰ ਵੜੇ ਅੰਦਰ ਟਿਕ ਗਿਆ, ਭੋਜਨ ਛਕਿਆ, ਇੰਜ ਲੱਗੇ ਜਿਵੇਂ ਅੰਦਰ ਨੂੰ ਸਕੂਨ ਪਿਆ ਮਿਲਦਾ। ਆਪ ਜੀ ਨੂੰ ਪਤਾ ਹੋਵੇ ਕਿ ਰਵਿੰਦਰ ਨਾਥ ਟੈਗੋਰ ਵਰਗਾ ਸੱਜਣ ਜਿਹਨੂੰ ਬੰਗਾਲ ਵਿੱਚ ਲੋਕ ਗੁਰੂ ਦੇਵ ਕਹਿੰਦੇ ਨੇ, ਉਹਨਾਂ ਦੇ ਘਰ ਵਿੱਚ ਲੰਗਰ ਪਕਾਉਣ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੱਜਣ ਸੀ ਤੇ ਗੁਰੂ ਗੁਰੂ ਜਪਦਿਆਂ ਜਦੋਂ ਪ੍ਰਸ਼ਾਦਾ ਪਖਾਂਦਾ ਸੀ, ਉਹਨਾਂ ਬੰਗਾਲੀਆਂ ਦੇ ਮਨ ਵਿੱਚ ਵੀ ਉਹਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪ੍ਰੇਮ ਪੈਦਾ ਕਰ ਦਿੱਤਾ ਸੀ। ਜਿੱਥੇ ਬਾਣੀ ਪੜ੍ਹੀ ਜਾਏਗੀ, ਜਿੱਥੇ ਸਿਮਰਨ ਕੀਤਾ ਜਾਏਗਾ, ਭਜਨ ਬੰਦਗੀ ਹੋਵੇਗੀ। ਪ੍ਰਸ਼ਾਦਾ ਚੱਕਿਆ, ਅੰਦਰ ਨੂੰ ਸਕੂਨ ਮਿਲਿਆ, ਬੈਠਿਆਂ ਅੰਦਰ ਨੂੰ ਟਿਕਾ ਮਿਲਿਆ। ਤੇ ਜਦੋਂ ਗੱਲ ਚੁੱਲੀ ਵੀ ਜਾ ਚੱਲਾ ਕਿੱਥੇ ਵੇ, ਤੇ ਕਹਿੰਦੇ ਨੇ ਉਹਨੇ ਸ਼ਾਮ ਨੂੰ ਕਹਿ ਦਿੱਤਾ, ਦਿੱਲੀ ਤੋਂ ਆਇਆ ਵਾ, ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲਿਆ ਵਾ। ਆਨੰਦਪੁਰ ਸ਼ਬਦ ਸੁਣਦਿਆਂ ਸਾਰੀ ਨਸੀਰਾਂ ਦਾ ਤੇ ਪੀਰ ਬੁੱਧੂ ਸ਼ਾਹ ਦਾ ਮਨ ਖਿੜ ਗਿਆ, ਕਿਉਂ ਜਦੋਂ ਅੰਦਰ ਟਿਕਿਆ ਹੋਵੇ ਉਦੋਂ ਜਿੱਥੇ ਸਾਈ ਰਹੀ ਹੁੰਦਾ ਹੈ ਉਹਦੇ ਘਰ ਦੀ ਗੱਲ ਸੁਣ ਕੇ ਵੀ ਚਾਅ ਚੜ੍ਹਦਾ। ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਉਹ ਥਾਂ ਭਾਗਾਂ ਵਾਲੀ ਏ। ਮੈਂ ਬੇਨਤੀ ਕਰਾਂ, ਤੁਰ ਲੱਗਾ ਤੇ ਕਹਿੰਦਾ ਮੈਨੂੰ ਤੁਸੀਂ ਆਸੀਸ ਦਿਓ, ਅੱਲਾਹ ਦੇ ਚਰਨਾਂ ਵਿੱਚ ਮੇਰੇ ਲਈ ਜੋਧੜੀ ਕਰੋ, ਅਰਜ਼ ਕਰੋ। ਪੁੱਛਿਆ ਆਨੰਦਪੁਰ ਕਾਸ ਲਈ ਚੱਲਿਆ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨ ਦੇ ਲਈ, ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਦੇ ਲਈ। ਨਸੀਰਾ ਨੇ ਇੱਕੋ ਦਮ ਭਰਾ ਦੇ ਮੂੰਹ ਤੇ ਖੱਤ ਦੇ ਦਿੱਤਾ, ਕਹਿਣ ਲੱਗੀ ਦੇਖ ਜੇ ਪਕੜਨ ਚੱਲੇ ਮੇਰਾ ਗੁਰੂ ਕਲਗੀ ਵਾਲਾ ਮੇਹਰ ਕਰੇ। ਪੀਰ ਬੁੱਧੂ ਸ਼ਾਹ ਦੇ ਹੱਥ ਜੁੜ ਗਏ, ਖੇ ਸਤਿਗੁਰੂ ਪਹਿਲੇ ਦਿਨ ਤੇਰੇ ਦਰ ਤੇ ਆਇਆ ਸਾਂ, ਮੈਂ ਆਪਣੇ ਮੁਰੀਦਾਂ ਦੀ ਖੋਹ ਲੈ ਕੇ ਆਇਆ ਕਿ ਮੇਰੇ ਆਪਣੇ ਚੇਲੇ ਬੜੇ ਨੇ, ਤੇਰੀ ਪਹਿਲੀ ਨਜ਼ਰ ਨੇ ਮੇਰੇ ਅੰਦਰ ਦੇ ਫੁਰਨੇ ਮਿਟਾ ਕੇ ਮੈਨੂੰ ਝੁਕਾ ਦਿੱਤਾ। ਇਹ ਫੌਜ ਦਾ ਤਾਕਤ ਦਾ ਮਾਨ ਲੈ ਕੇ ਚੱਲਿਆ, ਇੱਕ ਨਜ਼ਰ ਕਰੀਏ ਭੁੱਲਿਆ, ਮੈਨੂੰ ਜਿਵੇਂ ਆਪਣੇ ਚਰਨਾਂ ਵਿੱਚ ਜੋੜਿਆ ਸੀ ਇਹਨੂੰ ਆਪਣੇ ਚਰਨਾਂ ਵਿੱਚ ਟਿਕਾ ਲੈ। ਸ਼ਬਦ ਕਹਿਣ ਨੇ ਜਾਣ ਲੱਗਿਆ, ਕਹਿਣ ਲੱਗੀ ਦੇਖ ਭਰਾਵਾ, ਜੇ ਗੁਰੂ ਗੋਬਿੰਦ ਸਿੰਘ ਨੂੰ ਪਕੜਨੀ ਤੇ ਪਕੜੀ, ਦੇਖੀ ਭਾਗਾਂ ਵਾਲੇ ਉਹਨੂੰ ਪਕੜਦੇ ਨੀ। ਸੋਚਿਆ ਸ਼ਾਇਦ ਭੈਣ ਅਸੀਸ ਦੇਗੀ, ਕਿ ਕਹਿਣ ਲੱਗੀ ਮੇਰੇ ਵੀਰ ਨਾ, ਬਾਹਾਂ ਤੋਂ ਨਾ ਪਕੜੀ, ਹੱਥ ਤੋਂ ਨਾ ਪਕੜੀ, ਬਸਤਰਾਂ ਤੋਂ ਨਾ ਪਕੜੀ, ਮੇਰਾ ਰੱਬ ਮੇਰ ਕਰੇ ਜੇ ਪਕੜਨ ਤੁਰਿਆ ਤੇ ਉਹਦੇ ਚਰਨਾਂ ਤੋਂ ਉਹਨਾਂ ਨੂੰ ਘੁੱਟ ਕੇ ਪਕੜ ਲੈ, ਜਿਹੜੇ ਚਰਨ ਪਕੜ ਲੈਣ ਉਹ ਭਵਜਲ ਤੋਂ ਪਾਰ ਹੋ ਜਾਂਦੇ। ਨਾਲ ਹੀ ਸ਼ਬਦ ਕਹਿ ਦਿੱਤੇ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਨਾਲ ਹੀ ਸ਼ਬਦ ਕਹਿ ਦਿੱਤੇ ਕਿ ਦੁੱਖ ਸੁਖ ਕਰਤ ਜਨਮ ਥੁਨ ਮੋਵਾ, ਚਰਨ ਕਮਲ ਗੁਰ ਆਸ਼ਰਮ ਦੀਆ। ਗੁਰੂ ਦੇ ਚਰਨਾਂ ਨੂੰ ਪਕੜੀ, ਮਨ ਨੇ ਕਿਹਾ ਪਤਾ ਨੀ ਕਿਹੜੇ ਪਾਸੇ ਮੇਰੇ ਭੈਣ ਤੇ ਭਣਵਈਆ ਤੁਰ ਪਏ ਨੇ। ਤੁਰਿਆ ਜ਼ਰੂਰ, ਜਿਉਂ ਜਿਉਂ ਆਨੰਦਪੁਰ ਕੋਲ ਜਾਏ ਤਿਉਂ ਤਿਉਂ ਕੰਨਾਂ ਵਿੱਚ ਆਵਾਜ਼ ਗੂੰਜੇ, ਚਰਨ ਪਕੜੀ ਜੇ ਪਕੜਨੇ ਨੀ। ਅੱਜ ਮੈਦਾਨੇ ਜੰਗ ਵਿੱਚ ਉਤਰਿਆ, ਮੈਂ ਬੇਨਤੀ ਕਰ ਰਿਹਾ ਕਿ ਗੁਰੂ ਦੀ ਇੱਕ ਖਿੰਨ ਸੰਗਤ ਬੰਦੇ ਨੂੰ ਪਲਟ ਦਿੰਦੀ ਜੇ, ਤੇ ਸਤਿਗੁਰੂ ਮੇਰ ਕਰੇ ਗੁਰੂ ਦੀ ਸੰਗਤ ਬਖਸ਼ੇ। ਜਦੋਂ ਉਤਰਿਆ ਮੈਦਾਨੇ ਜੰਗ ਵਿੱਚ, ਜੰਗ ਸ਼ੁਰੂ ਹੋਇਆ, ਮਨ ਨੇ ਕਿਹਾ ਮਨਾ, ਜਿਨ੍ਹਾਂ ਨੇ ਪੁੱਤਰ ਦਿੱਤੇ ਨੇ, ਜਿਨ੍ਹਾਂ ਨੇ ਆਪਣੇ ਮੁਰੀਦ ਸ਼ਹੀਦ ਕਰਾਏ ਨੇ, ਐਵੇਂ ਤਾਂ ਨੀ ਖੋਣਾ। ਮਨ ਨੇ ਕਿਹਾ ਜੇ ਸਮਰੱਥ ਗੁਰੂ ਨੇ ਨਾ ਇੱਕ ਵਾਰੀ ਮੇਰੇ ਸਾਹਮਣੇ ਆਉਣ। ਕਹਿੰਦੇ ਨੇ ਇੱਕ ਪਲਕ ਦੇ ਅੰਦਰ ਦਾਤਾਰ ਜੀ ਸਾਹਮਣੇ ਆਏ, ਆਵਾਜ਼ ਦੇ ਕੇ ਕਹਿਣ ਲੱਗੇ, ਸ਼ਹਿਦ ਖਾਂ ਆ ਮੈਂ ਤੇਰੇ ਸਾਹਮਣੇ ਆਇਆ, ਕਰ ਵਾਰ ਜੇ ਜੁੱਧ ਕਰਨੀ ਤੇ ਮੇਰੇ ਨਾਲ ਕਰ। ਜਦੋਂ ਕਿਹਾ ਵਾਰ ਕਰ, ਪਰ ਮੇਰੇ ਦਾਤਾ ਜੀ ਦੀ ਨਜ਼ਰ ਵਿੱਚ ਅੰਮ੍ਰਿਤ ਦ੍ਰਿਸ਼ਟੀ ਸੀ, ਉਹਨਾਂ ਦਾ ਦਰਸ਼ਨ ਨਿਫਲ ਨਹੀਂ। ਸਫਲ ਦਰਸ਼ਨ ਪੇਖਤ ਪੁਨੀਤ, ਉਹਨਾਂ ਦਾ ਦਰਸ਼ਨ ਵੀ ਸਫਲ ਹੈ, ਚਰਨ ਵੀ ਸਫਲ ਨੇ। ਜਦੋਂ ਇੰਨੇ ਸ਼ਬਦ ਕਹਿ ਨਦਰ ਪਾਈ, ਤੇ ਉਹ ਫੁਰਨਾ ਜਿਹੜਾ ਕਹਿੰਦਾ ਸੀ ਮੈਂ ਪਕੜਾਂਗਾ, ਅੰਦਰੋਂ ਆਵਾਜ਼ ਆਈ ਚਰਨ ਪਕੜ ਲੈ। ਕਹਿੰਦੇ ਸ਼ਸਤਰ ਰੱਖ ਕੇ ਗੁਰੂ ਕਲਗੀ ਵਾਲੇ ਦੇ ਚਰਨਾਂ ਨੂੰ ਜਦੋਂ ਆਪਣਾ ਮੱਥਾ ਸਪਰਸ਼ ਕੀਤਾ, ਮੇਰੇ ਸਤਿਗੁਰੂ ਨੇ ਇੰਨੀ ਕਿਰਪਾ ਕਰ ਦਿੱਤੀ, ਲੋਹੇ ਨੂੰ ਪਾਰਸ ਸਪਰਸ਼ ਕਰੇ ਤੇ ਸੋਨਾ ਬਣਾ ਦਿੰਦਾ। ਤੇ ਗੁਰਮੁਖੋ, ਜਦੋਂ ਗੁਰੂ ਦੇ ਚਰਨ ਸਿੱਖ ਦੇ ਮੱਥੇ ਨਾਲ ਸਪਰਸ਼ ਹੋ ਜਾਣ, ਪਾਰਸ ਤਾਂ ਕੇਵਲ ਸੋਨਾ ਬਣਾਉਂਦਾ ਹੈ, ਤੇ ਗੁਰੂ ਦੀ ਸੰਗਤ, ਗੁਰੂ ਦਾ ਸਪਰਸ਼ ਜੋ ਹੈ ਉਹ ਬੰਦੇ ਨੂੰ ਰੱਬ ਵਰਗਾ ਬਣਾ ਦਿੰਦਾ ਹੈ। ਜਦੋਂ ਚਰਨਾਂ ਨੂੰ ਸਪਰਸ਼ ਕੀਤਾ, ਅੰਦਰ ਦੀ ਬਿਰਤੀ ਗਈ, ਸ਼ਸਤਰ ਰੱਖ ਕੇ ਕਹਿੰਦਾ ਮੈਂ ਤੁਹਾਡਾ ਵਾਂ। ਹਜ਼ੂਰ ਨੇ ਕਿਹਾ ਕਿਹੜੇ ਪਾਸੇ ਤੁਰ ਪਿਆ? ਆਪਣੇ ਮਸਤਕ ਨੂੰ ਦੇਖ, ਰੱਬ ਨੇ ਤੇਰੇ ਭਾਗਾਂ ਵਿੱਚ ਫਕੀਰੀ ਲਿਖੀ ਹੈ, ਤੇਰੇ ਭਾਗਾਂ ਵਿੱਚ ਕਮਾਈ ਲਿਖੀ ਹੈ। ਗੁਰਮੁਖੋ, ਇੱਕ ਖਿੰਨ ਦੀ ਸੰਗਤ, ਇੱਕ ਖਿੰਨ ਦਾ ਸਪਰਸ਼ ਬੰਦੇ ਦੇ ਜੀਵਨ ਨੂੰ ਪਲਟ ਸਕਦਾ ਹੈ। ਦਾਤਾ ਮੇਰ ਕਰੇ ਅਸੀਂ ਸਤ ਸੰਗਤ ਵਿੱਚ ਜ਼ਰੂਰ ਜੁੜੀਏ। ਜਦੋਂ ਸੰਗਤ ਵਿੱਚ ਕੀਰਤਨ ਹੋਵੇ, ਕਥਾ ਹੋਵੇ, ਉਦੋਂ ਆਪਣੇ ਫੁਰਨਿਆਂ ਨੂੰ ਟਿਕਾ ਕੇ ਦਾਤੇ ਦੀ ਬਾਣੀ ਦਾ ਸ਼ਬਦ ਦਾ ਅਭਿਆਸ ਕਰੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਅੰਦਰ ਕਿਵੇਂ ਨਾਮ ਚੱਲੇਗਾ? ਮੈਂ ਬੇਨਤੀ ਕਰਾਂ, ਇਹ ਮਨ ਦੀ ਕੇਵਲ ਟੁੱਚਰ ਹੈ। ਜੇ ਕੀਰਤਨ ਕਰਦੇ ਹਾਂ ਮਨ ਘਰ ਦੇ ਕੰਮਾਂ ਵੱਲ ਭੱਜਦਾ ਪਿਆ, ਤੇ ਕੀਰਤਨ ਕਰਦੇ ਹਾਂ ਸ਼ਬਦ ਦੀ ਕਮਾਈ ਨਾਲ ਕਰੀ ਜਾਏ। ਕੀਰਤਨ ਸੁਣੇ ਫਿਰ ਅੰਦਰ ਟਿਕਾ ਵੀ ਮਿਲਦਾ। ਤੇ ਮੈਂ ਬੇਨਤੀ ਜਿਹੜੀ ਆਰੰਭ ਵਿੱਚ ਕੀਤੀ ਸੀ, ਇਹ ਹੀ ਨੇਤਰ, ਇਹ ਹੀ ਕੰਨ, ਇਹ ਹੀ ਜੀਭ ਇੱਕ ਨਵੀਂ ਤਾਂਗ ਲੈਂਦੇ ਨੇ। ਪਹਿਲਾਂ ਨੇਤਰ ਤਨ ਨੂੰ ਤੱਕਦੇ ਸਨ, ਦੁਨੀਆਂ ਦੇ ਗੰਧਨ ਵਹਿਣ ਸੁਣਦੇ ਸਨ ਕੰਨ, ਤੇ ਜ਼ਬਾਨ ਅੰਨ ਰਸ ਨੂੰ ਚੱਖਦੀ ਸੀ। ਜਿੱਦਣ ਸੰਗਤ ਕੀਤੀ, ਉਦਣ ਹੋਇਆ ਕਿ ਬਾਬਾ ਰਵਿਦਾਸ ਜੀ ਦੇ ਸ਼ਬਦਾਂ ਅਨੁਸਾਰ ਉਹਨਾਂ ਨੇ ਸ਼ਬਦ ਵਰਤੇ ਸਨ। ਕਹਿਣ ਲੱਗੇ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਣ ਬਾਣੀ ਸੁਜਤ ਪੂਰ ਰਾਖੋ, ਮਨ ਸੋ ਮਦਕਰ ਕਰੋ ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਜਿਹੜਾ ਇੱਕ ਖਿੰਨ ਵੀ ਮਨ ਅੱਗੇ ਨਾਮ ਵਿੱਚ ਨਹੀਂ ਸੀ ਜਾਂਦਾ, ਹੁਣ ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਸੰਗਤ ਵੀ ਜੁੜ ਕੇ ਸਾਨੂੰ ਰਸ ਆ ਸਕੇ। ਸੰਗਤ ਅਸਲ ਵਿੱਚ ਟਿਕਣ ਵਾਸਤੇ ਤੇ ਕਮਾਈ ਵਾਸਤੇ ਹੁੰਦੀ ਹੈ। ਇਹਦੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ, ਜਿਵੇਂ ਗੁਰਮੁਖ ਪਿਆਰਿਆਂ ਨੇ, ਸਕੱਤਰ ਸਾਹਿਬ ਜੀ ਨੇ ਆਪ ਜੀ ਨੂੰ ਦਰਸਾ ਵੀ ਦਿੱਤਾ ਹੈ ਕਿ ਜਿਵੇਂ ਆ ਗੁਰਮੁਖ ਸੰਗਤ ਦਾ ਆਪ ਦਾ ਹੁਕਮ ਹੈ, ਇੱਕ ਤਾਂ ਸਤਿਗੁਰੂ ਜੀ ਦੇ ਜਿਹੜੇ ਸ਼ਬਦ ਨੇ, ਦਸ ਆਪਾਂ ਪੜ੍ਹਨੇ, ਰੇਮਨ ਐਸੋ ਕਰ ਸੰਨਿਆਸਾ, ਕਿਉਂਕਿ ਕਲਗੀ ਵਾਲੇ ਦੀ ਗੱਲ ਉਨੇ ਦਿਨ ਹੁੰਦੀ ਰਹੇ, ਉਹਨਾਂ ਦੀ ਬਾਣੀ, ਉਹਨਾਂ ਦੇ ਪਵਿੱਤਰ ਜੀਵਨ ਵਿੱਚੋਂ ਸਾਖੀਆਂ, ਉਹ ਦਸ ਸ਼ਬਦ ਆਪਾਂ ਵਿਚਾਰਾਂਗੇ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦਾ 500 ਸਾਲਾ ਆਗਮਨ ਪੁਰਬ ਆ ਰਿਹਾ ਹੈ, ਉਸ ਸੰਬੰਧੀ ਜੋ ਗੁਰਮੁਖਾ ਹੁਕਮ ਕੀਤਾ, ਦੋ ਦਿਨ ਉਹਨਾਂ ਦੀ ਵਿਚਾਰ ਵੀ ਕਰਾਂਗੇ। ਤੇ ਇੱਕ ਖਾਲਸੇ ਵਾਲਾ ਜਿਹੜਾ ਸਵਈਆ ਹੈ, ਉਹ ਖਾਸ ਕਰਕੇ ਅਸਲ ਵਿੱਚ ਉਹ ਸਵਈਆ ਮੇਰੇ ਗੁਰੂ ਨਾਨਕ ਸਾਹਿਬ ਦੀ ਜਪਜੀ ਦੀ ਪਹਿਲੀ ਤੁਕ ਦੀ ਵਿਆਖਿਆ ਹੈ, ਪਹਿਲੀ ਪੌੜੀ ਦੀ ਅਖੀਰਲੀ ਤੁਕ ਦੀ ਵਿਆਖਿਆ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਸ ਪਾਲ। ਜਿਹੜੀ ਕੂੜ ਦੀ ਪਾਲ ਹੈ ਉਹਨੂੰ ਹੁਕਮ ਮੰਨ ਕੇ ਤੋੜਿਆ ਜਾਂਦਾ, ਤੇ ਜਿਹੜਾ ਹੁਕਮ ਮੰਨਦਾ ਉਹ ਖਾਲਸਾ ਬਣਦਾ। ਸਚਿਆਰ ਤੇ ਖਾਲਸਾ ਸ਼ਬਦ ਅਰਥਾਂ ਵਿੱਚ ਇੱਕੋ ਹੀ ਨੇ, ਇਹ ਵੀ ਆਪਾਂ ਵਿਚਾਰਾਂਗੇ। ਪਰ ਇਹ ਤਾਂ ਇੱਕ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮੇਹਰ ਕਰਨ, ਤੇ ਦੂਜਾ ਆਪ ਸੰਗਤ ਅਸੀਸ ਬਖਸ਼ੋ। ਇਹਦਾ ਮਤਲਬ ਇਹ ਨਹੀਂ ਕਿ ਜੇ ਸੰਗਤ ਵਿੱਚ ਉੱਚੀ ਥਾਂ ਤੇ ਬੈਠ ਕੇ ਆਪਾਂ ਕਥਾ ਵਿਚਾਰ ਕਰਨੇ ਆ ਤੇ ਜੀਵਨ ਵੀ ਓਨਾ ਉੱਚਾ ਹੋਵੇ ਜਿਹੜੇ ਥੱਲੇ ਨੀਵੇਂ ਬੈਠੇ ਨੇ। ਨਹੀਂ, ਸੰਗਤ ਵਿੱਚ ਗੁਰੂ ਜੀ ਵੱਸਦੇ ਨੇ, ਆਪ ਸੰਗਤ ਅਸੀਸ ਬਖਸ਼ੋਗੇ, ਤੇ ਇਕਾਗਰਤਾ ਨਾਲ ਉਹਨਾਂ ਪਵਿੱਤਰ ਸ਼ਬਦਾਂ ਨੂੰ ਆਪ ਵੀ ਘਰੋਂ ਪੜ੍ਹ ਕੇ ਆਇਓ, ਕਿਉਂਕਿ ਅਰਥਾਂ ਦੇ ਸਮਝ ਸਾਨੂੰ ਕਹਿ ਕੇ ਸੁਣ ਕੇ ਦੋਨਾਂ ਧਿਰਾਂ ਨੂੰ ਪੈ ਸਕੇ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।